ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਾਤ ਬੰਦਨ ਅਨਕ ਬਾਰ ਸਰਬ ਕੱਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਗੁਰ ਪੂਰੇ ਸੇਵੀਐ ਦੁੱਖਾਂ ਕਾ ਹੋਏ ਨਾਸ ਨਾਨਕ ਨਾਮ ਅਰਾਧੀਐ ਕਾਰਜ ਆਵੈ ਰਾਸ ਸਿਮਰਤ ਸੁਆਮੀ ਕਿਲ ਵਿਖਨਾਸੇ ਸਿਮਰਤ ਸੁਆਮੀ ਕਿਲ ਵਿਖਨਾਸੇ ਸੁਖ ਸਹਿਜ ਆਨੰਦ ਨਿਵਾਸੇ ਰਾਮ ਜਨਾ ਕੋ ਰਾਮ ਜਨਾ ਕੋ ਰਾਮ ਭਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਸਾਧ ਸੰਗ ਕਛ ਪਾਉਣਾ ਪਰਾਤੀ ਗੁਣ ਗੋਪਾਲ ਗਾਈਐ ਦਿਨ ਰਾਤੀ ਕਰ ਕਿਰਪਾ ਪ੍ਰਭ ਬੰਧਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਨ ਪਈ ਪ੍ਰਤੀਤ ਨਿਰਮਲ ਜਸ ਪੀਵੈ ਜਨ ਨੀਤ ਉਹ ਤਾਂ ਇੱਕ ਉੱਤੇ ਰੱਖ ਦੇ ਭਰੋਸਾ ਭਗਤ ਪਿਆਰੇ ਹਰੀ ਦੇ ਉਹ ਤਾਂ ਇੱਕ ਉੱਤੇ ਰੱਖ ਦੇ ਭਰੋਸਾ ਭਗਤ ਪਿਆਰੇ ਰੱਬ ਦੇ
ਉਹ ਤਾਂ ਇੱਕ ਉੱਤੇ ਰੱਖ ਦੇ ਭਰੋਸਾ
ਭਰੋਸਾ ਭਗਤ ਪਿਆਰੇ
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਰਬੱਤ ਸਾਧ ਸੰਗਤ ਬੜੇ ਧੰਨਤਾ ਯੋਗ ਸਤਿਕਾਰਯੋਗ ਜੋ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਹਰ ਰੋਜ਼ ਗੁਰੂ ਕੀਆਂ ਅਸੀਸਾਂ ਲੈਣ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚਦੇ ਹੋ ਬੜੇ ਹੀ ਪਿਆਰ ਸਹਿਤ ਭਾਵਨਾ ਸਹਿਤ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਕਰਕੇ ਗੁਰੂ ਕੇ ਹਰ ਜਸ ਗੁਰੂ ਘਰ ਦੀ ਵਡਿਆਈ ਗੁਰੂ ਘਰ ਦੀ ਮਹਿਮਾ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਕਰਦੇ ਹੋ ਸਾਧ ਸੁੰਦਰੀ ਦਾਸਾਂ ਤੋਂ ਪਹਿਲਾਂ ਆਪ ਜੀ ਭਾਈ ਸਾਹਿਬ ਜੀ ਦੇ ਪਾਸੋਂ ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਬੜੇ ਪਿਆਰ ਸਤ ਸਰਵਣ ਕਰ ਰਹੇ ਸੀ ਉਪਰੰਤ ਗੁਰੂ ਕੇ ਇਤਿਹਾਸ ਗੁਰੂ ਘਰ ਦੀ ਮਹਿਮਾ ਵਡਿਆਈ ਸਰਵਣ ਕਰਨ ਵਾਸਤੇ ਸੰਗਤ ਦੇ ਰੂਪ ਦੇ ਵਿੱਚ ਜੁੜ ਕਰਕੇ ਬੈਠੇ ਹੋ ਸਾਧ ਸੰਗਤ ਜੀ ਜਿਹੜੇ ਰੱਬ ਦੇ ਪਿਆਰੇ ਹਨ ਜਿਹੜੇ ਉਸ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਨੇ ਉਹ ਹਰ ਵੇਲੇ ਪਰਮੇਸ਼ਰ ਤੇ ਭਰੋਸਾ ਰੱਖਦੇ ਹਨ ਸਤਿਗੁਰੂ ਜੀ ਬਚਨ ਕਰਦੇ ਹਨ ਰਾਮ ਜਨਾ ਕੋ ਰਾਮ ਭਰੋਸਾ ਰਾਮ ਜਨ ਕਹਿੰਦੇ ਨੇ ਜਨ ਕਹਿੰਦੇ ਨੇ ਸੇਵਕ ਰਾਮ ਕਹਿੰਦੇ ਨੇ ਪਰਮੇਸ਼ਰ ਵਾਹਿਗੁਰੂ ਜਿਹਨੂੰ ਕਈ ਨਾਵਾਂ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਕੋਈ ਉਹਨੂੰ ਰਾਮ ਕਹਿ ਕੇ ਯਾਦ ਕਰਦਾ ਕੋਈ ਰਹੀਮ ਕਹਿ ਕੇ ਯਾਦ ਕਰਦਾ ਕੋਈ ਅੱਲਾ ਕਹਿ ਕੇ ਯਾਦ ਕਰਦਾ ਕੋਈ ਵਾਹਿਗੁਰੂ ਕਹਿ ਕੇ ਯਾਦ ਕਰਦਾ ਹੈ ਸਾਧ ਸੰਗਤ ਜੀ ਸਾਰੇ ਨਾਮ ਪਰਮੇਸ਼ਰ ਦੇ ਹਨ ਤੇ ਪਰ ਉਹ ਇੱਕ ਹੈ ਇੱਕ ਅਕਾਲ ਪੁਰਖ ਹੈ ਉਹਦੇ ਕੋਲ ਜਾਣ ਦੇ ਜਿਹੜੇ ਰਸਤੇ ਨੇ ਉਹ ਵੱਖਰੇ ਵੱਖਰੇ ਨੇ ਸਾਧ ਸੰਗਤ ਜੀ ਪਰਮੇਸ਼ਰ ਦੇ ਘਰ ਦੇ ਜਿਹੜੇ ਰਸਤੇ ਵੱਖਰੇ ਵੱਖਰੇ ਹਨ ਪਰ ਜਾਣਾ ਸਾਰਿਆਂ ਨੇ ਉਹਦੇ ਇੱਕ ਦੇ ਕੋਲ ਹੈ ਜਿਵੇਂ ਸਾਧ ਸੰਗਤ ਜੀ ਆਪੋ ਆਪਣੀ ਬੋਲੀ ਦੇ ਵਿੱਚ ਕੋਈ ਸੂਰਜ ਕਹਿੰਦਾ ਹੈ ਕੋਈ ਭਾਨ ਕਹਿੰਦਾ ਹੈ ਕੋਈ ਰਵੀ ਕਹਿੰਦਾ ਹੈ ਕੋਈ ਸੰਨ ਕਹਿੰਦਾ ਹੈ ਪਰ ਨਾਮ ਸਾਰੇ ਸੂਰਜ ਦੇ ਹਨ ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਇੱਕ ਹੈ ਤੇ ਸਾਧ ਸੰਗਤ ਜੀ ਉਹਨੂੰ ਵੱਖਰੇ ਵੱਖਰੇ ਨਾਵਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਬਚਨ ਕਰਦੇ ਹਨ ਰਾਮ ਜਨਾ ਕੋ ਰਾਮ ਭਰੋਸਾ ਜਿਹੜੇ ਰਾਮ ਜਨ ਨੇ ਜਿਹੜੇ ਪਰਮੇਸ਼ਰ ਦੇ ਉਸ ਅਕਾਲ ਪੁਰਖ ਵਾਹਿਗੁਰੂ ਹਰੀ ਦੇ ਪਿਆਰੇ ਹਨ ਉਹਨਾਂ ਨੂੰ ਆਪਣੇ ਪਰਮੇਸ਼ਰ ਤੇ ਵਾਹਿਗੁਰੂ ਤੇ ਭਰੋਸਾ ਹੁੰਦਾ ਹੈ ਨਾਮ ਜਪਤ ਸਭ ਮਿਟਿਓ ਅੰਦੇਸਾ ਪਰਮੇਸ਼ਰ ਦਾ ਨਾਮ ਜਪ ਕੇ ਮਨ ਦੇ ਸਾਰੇ ਜਿਹੜੇ ਭਰਮ ਨੇ ਉਹ ਖਤਮ ਹੋ ਜਾਂਦੇ ਨੇ ਸਾਧ ਸੰਗਤ ਜੀ ਉਹਨਾਂ ਨੂੰ ਪਰਮਾਤਮਾ ਦੇ ਨਾਮ ਤੇ ਭਰੋਸਾ ਹੋ ਜਾਂਦਾ ਸਿਮਰਤ ਸੁਆਮੀ ਕਿਲ ਵਿਖ ਨਾਸੇ ਸੁਖ ਸਹਿਜ ਆਨੰਦ ਨਿਵਾਸੇ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਵਾਹਿਗੁਰੂ ਨੂੰ ਸਿਮਰਨ ਦੇ ਨਾਲ ਮਨੁੱਖ ਦੇ ਜਿੰਨੇ ਵੀ ਕਿਲ ਵਿਖ ਨੇ ਦੁੱਖ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਪਰਮੇਸ਼ਰ ਦੇ ਨਾਮ ਜਪਣ ਦੇ ਨਾਲ ਪਰਮੇਸ਼ਰ ਦੀ ਬੰਦਗੀ ਕਰਨ ਦੇ ਨਾਲ ਸਤਿਗੁਰੂ ਜੀ ਬਚਨ ਕਰਦੇ ਹਨ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁੱਖ ਬਿਨਸੈ ਸੁਖ ਪਾਇਆ ਪ੍ਰਭੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਸਤਿਗੁਰੂ ਜੀ ਕਹਿੰਦੇ ਜਿੰਨੇ ਵੀ ਦੁੱਖ ਨੇ ਸਾਰੇ ਖਤਮ ਹੋ ਜਾਂਦੇ ਨੇ ਪਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਸਾਰੇ ਦੁੱਖ ਜਿਹੜੇ ਖਤਮ ਹੋ ਜਾਂਦੇ ਨੇ ਸੁਖ ਸਹਿਜ ਆਨੰਦ ਨਿਵਾਸੇ ਤੇ ਸਹਿਜ ਸੰਗਤ ਦੀ ਸਹਿਜ ਅਵਸਥਾ ਜਿਹੜੀ ਉਹ ਪ੍ਰਾਪਤ ਹੋ ਜਾਂਦੀ ਜਿਹੜੀ ਮਨ ਦੀ ਭਟਕਣਾ ਹੈ ਉਹ ਖਤਮ ਹੋ ਜਾਂਦੀ ਹੈ ਨਹੀਂ ਤੇ ਇਹ ਜਿਹੜਾ ਮਨੁੱਖ ਦਾ ਮਨ ਹੈ ਇਹ ਭਟਕਦਾ ਰਹਿੰਦਾ ਹੈ ਇਹਨੂੰ ਟਿਕਾਓ ਨਹੀਂ ਸਾਧ ਸੰਗਤ ਨੇ ਇਸ ਮਨ ਨੂੰ ਜਿਹੜਾ ਟਿਕਾਓ ਨਹੀਂ ਹੈ ਪਰ ਜਦੋਂ ਪਰਮੇਸ਼ਰ ਦਾ ਨਾਮ ਜਪਦਾ ਬੰਦਗੀ ਕਰਦੇ ਫਿਰ ਇਹਨੂੰ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਸਾਧ ਸੰਗ ਕਛ ਭਉ ਨਾ ਭਰਾਤੀ ਗੁਣ ਗੋਪਾਲ ਗਾਈਏ ਦਿਨ ਰਾਤੀ ਜਿਹੜੇ ਹਨ ਰੱਬ ਦੇ ਪਿਆਰੇ ਸਾਧ ਸੰਗਤ ਕਰਕੇ ਉਹ ਜਿਹੜੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਨੇ ਉਹਨਾਂ ਦੀਆਂ ਭਟਕਣਾਵਾਂ ਖਤਮ ਹੋ ਜਾਂਦੀਆਂ ਨੇ ਉਹ ਦਿਨੇ ਰਾਤ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ ਪਰਮਾਤਮਾ ਦੀ ਬੰਦਗੀ ਕਰਦੇ ਨੇ ਕਰ ਕਿਰਪਾ ਪ੍ਰਭ ਬੰਧਨ ਛੋਟ ਚਰਨ ਕਮਲ ਕੀ ਦੀਨੀ ਓਟ ਪਰਮੇਸ਼ਰ ਕਿਰਪਾ ਕਰਕੇ ਉਹਨਾਂ ਦੇ ਬੰਧਨ ਕੱਟ ਦਿੰਦਾ ਹੈ ਸਾਧ ਸੰਗਤ ਜੀ ਉਹਨਾਂ ਦੇ ਜੀਵਨ ਦੇ ਵਿੱਚੋਂ ਜਦੋਂ ਬੁਰਿਆਈਆਂ ਖਤਮ ਹੋ ਗਈਆਂ ਉਹਨਾਂ ਦਾ ਜੀਵਨ ਚੰਗਾ ਬਣ ਗਿਆ ਜਦੋਂ ਜੀਵਨ ਚੰਗਾ ਬਣ ਗਿਆ ਤੇ ਸਾਰੇ ਜਿਹੜੇ ਬੰਧਨ ਨੇ ਉਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਖਤਮ ਹੋ ਜਾਂਦੇ ਨੇ ਜਦੋਂ ਉਹ ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਅੰਦਰੋਂ ਲੈਂਦੇ ਨੇ ਸਾਧ ਸੰਗਤ ਜੀ ਬਾਬਾ ਬਿਧੀ ਚੰਦ ਜਿਨ੍ਹਾਂ ਦਾ ਆਪਾਂ ਜੀਵਨ ਪੜ੍ਹਦੇ ਹਾਂ ਭਾਵੇਂ ਉਹ ਚੋਰੀਆਂ ਕਰਦੇ ਸੀ, ਭਾਵੇਂ ਉਹ ਮਾੜੇ ਕਰਮ ਕਰਦੇ ਸਨ, ਪਰ ਜਦੋਂ ਉਹਨਾਂ ਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਹੋ ਗਈ, ਸਾਧ ਸੰਗਤਰੀ ਜਦੋਂ ਉਹਨਾਂ ਨੂੰ ਰੱਬ ਦੇ ਪਿਆਰਿਆਂ ਦਾ ਸੰਗ ਹੋ ਗਿਆ, ਬਾਬਾ ਬਿਧੀ ਚੰਦ ਨੂੰ ਭਾਈ ਅਦਲੀ ਜੀ ਦਾ ਸੰਗ ਹੋ ਗਿਆ, ਤੇ ਜਿਹੜਾ ਸਾਧੂਆਂ ਦਾ ਸੰਗ ਹੈ ਇਹ ਮਨੁੱਖ ਨੂੰ ਤਾਰ ਦਿੰਦਾ ਹੈ। ਕੋਈ ਸਾਧੂ ਬੰਦਗੀ ਵਾਲਾ ਹੋਵੇ, ਕੋਈ ਨਾਮ ਜਪਣ ਵਾਲਾ ਸਾਧੂ ਹੋਵੇ, ਤੇ ਸਾਧ ਸੰਗਤਰੀ ਜਦੋਂ ਸਾਧੂਆਂ ਦਾ ਸੰਗ ਹੋ ਜਾਏ ਤੇ ਵੱਡੇ ਵੱਡੇ ਜਿਹੜੇ ਪਾਪੀ ਉਹ ਵੀ ਤਰ ਜਾਂਦੇ ਨੇ। ਰੱਬ ਦੇ ਪਿਆਰੇ ਦੁਨੀਆਂ ਦਾ ਭਲਾ ਕਰਦੇ ਨੇ ਤੇ ਸਾਧ ਸੰਗਤਰੀ ਦੁਨੀਆਂ ਦਾ ਭਲਾ ਕਰਦੇ ਨੇ, ਦੁਨੀਆਂ ਨੂੰ ਉਪਦੇਸ਼ ਦਿੰਦੇ ਨੇ, ਦੁਨੀਆਂ ਨੂੰ ਤਾਰਦੇ ਨੇ। ਇਸੇ ਤਰ੍ਹਾਂ ਬਾਬਾ ਅਦਲੀ ਜੀ ਜਿਨ੍ਹਾਂ ਦੀ ਸੰਗਤ ਕਰਕੇ ਇਹੋ ਜਿਹਾ ਜੀਵਨ ਦੇ ਵਿੱਚ ਬਦਲ ਆਇਆ। ਬਾਬਾ ਬਿਧੀ ਚੰਦ ਬਾਬਾ ਅਦਲੀ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਮੈਨੂੰ ਆਪਣੇ ਚਰਨਾਂ ਦਾ ਸੇਵਕ ਬਣਾ ਲਓ। ਬਾਬਾ ਅਦਲੀ ਕਹਿਣ ਲੱਗੇ, ਚੱਲ ਤੈਨੂੰ ਗੁਰੂ ਨਾਨਕ ਦੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜ ਕੇ ਆਉਂਦੇ ਹਾਂ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੈ ਕੇ ਆਏ। ਗੁਰੂ ਅਰਜਨ ਦੇ ਪਾਤਸ਼ਾਹ ਨੇ ਆਖਿਆ ਬਾਬਾ ਬਿਧੀ ਚੰਦ ਨੂੰ, ਬਿਧੀ ਚੰਦ ਜੀ ਜੇ ਗੁਰੂ ਦੀ ਕਿਰਪਾ ਲੈਣੀ, ਜੇ ਪਰਮੇਸ਼ਰ ਦੀ ਰਹਿਮਤ ਲੈਣੀ, ਫਿਰ ਗੁਰੂ ਦੇ ਬਚਨਾਂ ਨੂੰ ਕਮਾਉਣਾ ਪਏਗਾ। ਆ ਜਿਹੜੀਆਂ ਤੁਸੀਂ ਚੋਰੀਆਂ ਕਰਦੇ ਹੋ, ਮਾੜੇ ਕਰਮ ਕਰਦੇ ਹੋ, ਇਹ ਸਾਰੇ ਛੱਡਣੇ ਪੈਣਗੇ, ਤਿਆਗਣੇ ਪੈਣਗੇ। ਬਾਬਾ ਬਿਧੀ ਚੰਦ ਨੇ ਸਤਿਗੁਰਾਂ ਦਾ ਬਚਨ ਕਮਾਇਆ, ਇਹ ਸਾਰੀਆਂ ਬੁਰਿਆਈਆਂ ਜੀਵਨ ਦੇ ਵਿੱਚੋਂ ਖਤਮ ਕੀਤੀਆਂ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਮੇਂ ਫਿਰ ਬਾਬਾ ਬਿਧੀ ਚੰਦ ਦੀ ਡਿਊਟੀ ਲਾਈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਿ ਤੁਸੀਂ ਲਾਹੌਰ ਦੇ ਵਿੱਚ ਕਿਲੇ ਦੇ ਵਿੱਚ ਜਿਹੜੇ ਗੁਰੂ ਕੀ ਅਮਾਨਤ ਗੁਰੂ ਕੇ ਘੋੜੇ ਰੱਖੇ ਨੇ, ਉਹ ਗੁਰੂ ਕੀ ਅਮਾਨਤ ਗੁਰੂ ਘਰ ਦੇ ਵਿੱਚ ਲੈ ਕੇ ਆਉਣੇ ਨੇ, ਕਿਉਂਕਿ ਸੰਗਤਾਂ ਨੇ ਬੇਨਤੀ ਕੀਤੀ। ਬਾਬਾ ਬਿਧੀ ਚੰਦ ਜੀ ਲਾਹੌਰ ਦੀ ਧਰਤੀ ਵਿੱਚ ਪਹੁੰਚੇ, ਘਸੀਰਾ ਬਣ ਕੇ ਉਸ ਕਿਲੇ ਦੇ ਅੱਗੇ ਪਹੁੰਚ ਗਏ। ਕਹਿੰਦੇ ਹਨ ਜਦੋਂ ਘਾਹ ਦੀ ਪੰਡ ਤਿਆਰ ਕਰ ਲਈ ਤੇ ਬਾਬਾ ਬਿਧੀ ਚੰਦ ਘਾਹ ਦੀ ਪੰਡ ਨੂੰ ਸਵਾਰਦੇ ਨੇ, ਦਸੌਂਦਾ ਖਾਨ ਦਰੋਗਾ ਆਇਆ, ਉਹਨੇ ਜਦੋਂ ਘਾਹ ਦੀ ਪੰਡ ਵੇਖੀ ਉਹਦਾ ਮਨ ਮੋਹਿਆ ਗਿਆ। ਇੱਕ ਤੇ ਗੁਰੂ ਦੀ ਕਿਰਪਾ ਹੈ, ਇੱਕ ਘਾਹ ਬੜਾ ਸੁੰਦਰ ਤੇ ਸਾਫ ਸੁਥਰਾ ਹੈ, ਕਿਉਂਕਿ ਬਾਬਾ ਬਿਧੀ ਚੰਦ ਜੀ ਮਾਇਆ ਕਮਾਉਣ ਵਾਸਤੇ ਨਹੀਂ ਸੀ ਗਏ, ਅਸਲ ਦੇ ਵਿੱਚ ਉਹਨਾਂ ਦੀ ਜਿਹੜੀ ਸੇਵਾ ਲੱਗੀ ਸੀ ਉਸ ਸੇਵਾ ਨੂੰ ਨਿਭਾਉਣਾ ਚਾਹੁੰਦੇ ਨੇ। ਤੇ ਜਦੋਂ ਦਸੌਂਦੇ ਖਾਨ ਦਰੋਗੇ ਨੇ ਪੁੱਛਿਆ ਉਹ ਘਸੇਰਿਆ ਘਾਹ ਦੀ ਪੰਡ ਦੇ ਕਿੰਨੇ ਪੈਸੇ ਲੈਣੇ ਨੇ, ਤੇ ਬਾਬਾ ਬਿਧੀ ਚੰਦ ਨੇ ਜਦੋਂ ਪੁੱਛਿਆ ਵੀ ਘਾਹ ਜਾਣਾ ਕਿੱਥੇ ਆ, ਕਹਿਣ ਲੱਗੇ ਇਹ ਕਿਲੇ ਦੇ ਅੰਦਰ ਜਾਣਾ ਹੈ, ਕਿਲੇ ਦੇ ਅੰਦਰ ਘੋੜਿਆਂ ਨੂੰ ਘਾਹ ਪੈਂਦਾ ਹੈ। ਤੇ ਬਾਬਾ ਬਿਧੀ ਚੰਦ ਕਹਿਣ ਲੱਗੇ, ਖਾਨ ਜੀ ਉਹ ਸੱਚੇ ਪਾਤਸ਼ਾਹ ਦੇ ਘੋੜਿਆਂ ਨੂੰ ਇਹ ਘਾਹ ਪੈਣਾ ਹੋਵੇ, ਇਹਦੀ ਕੀਮਤ ਮੈਂ ਆਪਣੇ ਮੁੱਖ ਤੋਂ ਮੰਗ ਕੇ ਲਵਾਂ, ਗੱਲ ਸੋਭਾ ਨਹੀਂ ਦਿੰਦੀ। ਦਸੌਂਦੇ ਖਾਨ ਦਰੋਗੇ ਨੇ ਸੋਚਿਆ ਕਿ ਸ਼ਾਇਦ ਇਹ ਕੋਈ ਸ਼ਾਹ ਜਹਾਨ ਦਾ ਪ੍ਰੇਮੀ ਹੈ, ਪਰ ਬਾਬਾ ਬਿਧੀ ਚੰਦ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਕਹਿੰਦੇ, ਬਈ ਇਸ ਕਿਲੇ ਦੇ ਅੰਦਰ ਸੱਚੇ ਪਾਤਸ਼ਾਹ ਦੇ ਘੋੜੇ ਹਨ, ਦਲਬਾਗ ਤੇ ਗੁਲਬਾਗ ਘੋੜੇ ਨੇ, ਇਹ ਜਿਹੜਾ ਘਾਹ ਉਹਨਾਂ ਘੋੜਿਆਂ ਨੂੰ ਪੈਣਾ ਹੈ, ਤੇ ਫਿਰ ਇਹਨਾਂ ਦੀ ਕੀਮਤ ਮੈਂ ਕਿਵੇਂ ਮੰਗ ਕੇ ਲਵਾਂ। ਦਸੌਂਦਾ ਖਾਨ ਦਰੋਗਾ ਸੋਚਦਾ ਸ਼ਾਇਦ ਇਹ ਸ਼ਾਹ ਜਹਾਨ ਨੂੰ ਸੱਚੇ ਪਾਤਸ਼ਾਹ ਕਹਿੰਦਾ। ਦਸੌਂਦਾ ਖਾਨ ਦਰੋਗਾ ਕਹਿਣ ਲੱਗਾ, ਫਿਰ ਚੱਲ ਘਸੇਰਿਆ ਘਾਹ ਦੀ ਪੰਡ ਚੁੱਕਤੇ ਨਾਲ ਚੱਲ। ਕਹਿੰਦੇ ਹਨ ਬਿਧੀ ਚੰਦ ਨੇ ਘਾਹ ਦੀ ਪੰਡ ਚੁੱਕੀ, ਦਸੌਂਦੇ ਖਾਨ ਦਰੋਗੇ ਦੇ ਨਾਲ ਜਦੋਂ ਕਿਲੇ ਦੇ ਅੰਦਰ ਚਲੇ ਗਿਆ, ਕਹਿੰਦੇ ਹਨ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਉਹ ਘੋੜੇ ਵੇਖੇ, ਕਹਿੰਦੇ ਹਨ ਬਾਬਾ ਬਿਧੀ ਚੰਦ ਨੇ ਉਸੇ ਵੇਲੇ ਘਾਹ ਦੀ ਪੰਡ ਜਿਹੜੀ ਸਾਈਡ ਤੇ ਰੱਖੀ, ਤੇ ਸਾਧ ਸੰਗਤਰੀ ਆਪਣੇ ਪਰਨੇ ਦੇ ਨਾਲ ਜਿਹੜਾ ਉਹਦੇ ਕੋਲ ਹਧੂਰੀਆ ਸੀ ਉਹਦੇ ਨਾਲ ਉਹਨੇ ਘੋੜਿਆਂ ਦੀ ਖੁਰਲੀ ਨੂੰ ਸਾਫ਼ ਕੀਤਾ। ਜਦੋਂ ਘੋੜਿਆਂ ਦੀ ਖੁਰਲੀ ਨੂੰ ਸਾਫ਼ ਕੀਤਾ, ਕਹਿੰਦੇ ਹਨ ਬੜੇ ਪਿਆਰ ਦੇ ਨਾਲ ਘਾਹ ਝਾੜ ਝਾੜ ਕੇ ਸਾਫ਼ ਸਾਫ਼ ਕਰਕੇ ਫਿਰ ਘੋੜਿਆਂ ਦੇ ਅੱਗੇ ਰੱਖ ਦਿੱਤਾ। ਤੇ ਬਾਬਾ ਬਿਧੀ ਚੰਦ ਨੇ ਜਿਹੜੀ ਘੋੜਿਆਂ ਦੀ ਲਿੱਦ ਖਿਲਰੀ ਹੋਈ ਸੀ ਸਾਰੀ ਲਿੱਦ ਆਪਣੇ ਹੱਥਾਂ ਦੇ ਨਾਲ ਪਿਛਾਂ ਕੀਤੀ, ਜਦੋਂ ਥੱਲਿਓਂ ਸਫਾਈ ਕਰ ਦਿੱਤੀ, ਕਹਿੰਦੇ ਲਾ ਕੇ ਖਰਕਾ ਵੇਖਿਆ ਤੇ ਘੋੜਿਆਂ ਨੂੰ ਖਰਕਾ ਵੀ ਦੇਣਾ ਸ਼ੁਰੂ ਕਰ ਦਿੱਤਾ। ਉਹ ਦਸੌਂਦਾ ਖਾਨ ਦਰੋਗਾ ਵੇਖ ਕੇ ਹੈਰਾਨ ਹੈ, ਬਈ ਅੱਗੇ ਤੇ ਘਸੇਰੇ ਆਉਂਦੇ ਨੇ, ਘਾਹ ਦੀ ਪੰਡ ਸੁੱਟਦੇ ਨੇ, ਆਪਣਾ ਪੈਸਾ ਲੈ ਕੇ ਚੱਲਦੇ ਬਣਦੇ ਨੇ, ਇਹ ਕੋਈ ਅਨੋਖਾ ਜਿਹਾ ਘਸੇਰਾ, ਕੋਈ ਮਸਤਾਨਾ ਜਿਹਾ ਲੱਗਦਾ ਹੈ। ਪਹਿਲਾਂ ਘੋੜਿਆਂ ਦੀ ਖੁਰਲੀ ਨੂੰ ਸਾਫ਼ ਕੀਤਾ, ਫਿਰ ਘੋੜਿਆਂ ਦੀ ਲਿੱਦ ਸਾਫ਼ ਕੀਤੀ, ਹੁਣ ਖਰਕਾ ਵੀ ਦੇਈ ਜਾ ਰਹੇ। ਕਹਿੰਦੇ ਬਾਬਾ ਬਿਧੀ ਚੰਦ ਦਸੌਂਦੇ ਖਾਨ ਦਰੋਗੇ ਨੂੰ ਮੁੜ ਮੁੜ ਕੇ ਸੁਣਾ ਸੁਣਾ ਕੇ ਗੱਲ ਕਹਿੰਦਾ ਵੀ ਵੇਖੋ ਖਾਨ ਜੀ, ਸੱਚੇ ਪਾਤਸ਼ਾਹ ਦੇ ਘੋੜੇ ਕਿੰਨੇ ਸੁੰਦਰ ਨੇ, ਇਹਨਾਂ ਘੋੜਿਆਂ ਨੇ ਮੇਰਾ ਮਨ ਮੋਹ ਲਿਆ, ਇਹ ਘੋੜੇ ਤੇ ਵੇਖੋ ਇਹਨਾਂ ਦੀ ਸੇਵਾ ਤੇ ਕਰਮਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ, ਇਹ ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਨੇ। ਜਿਵੇਂ ਬਾਬਾ ਬਿਧੀ ਚੰਦ
ਦਸਾਉਂਦਾ ਖਾਣ ਦਰੋਗੇ ਦੇ ਸਾਹਮਣੇ ਆਪਣੀ ਚਾਲ ਚੱਲਦੇ ਸੋ ਪਿਆਰ ਨਾਲ ਸਰਵਣ ਕਰੋ ਬਾਬਾ ਵਿਧੀ ਚੰਦ ਦਸਾਉਂਦੇ ਖਾਣ ਦਰੋਗੇ ਦੇ ਸਾਹਮਣੇ ਆਪਣੀ ਚਾਲ ਕਿਵੇਂ ਚੱਲਦਾ ਹੈ ਜੀ
ਘੋੜਿਆਂ ਦਾ ਜਦੋਂ ਵੇਖੀ ਆਜ ਲਾਲ ਜੀ ਗੱਲਾਂ ਕਰੇ ਸੂਰਮਾ ਦਰੋਗੇ ਨਾਲ ਜੀ ਘੋੜਿਆਂ ਦਾ ਜਦੋਂ ਵੇਖੀ ਆਜ ਲਾਲ ਜੀ ਗੱਲਾਂ ਕਰੇ ਸੂਰਮਾ ਦਰੋਗੇ ਨਾਲ ਜੀ ਘੋੜਿਆਂ ਦਾ ਜਦੋਂ ਵੇਖੀ ਆਜ ਲਾਲ ਦੀ ਗੱਲਾਂ ਕਰੇ ਸੂਰਮਾ ਦਰੋਗੇ ਨਾਲ ਦੀ ਘੋੜਿਆਂ ਦਾ ਜਦੋਂ ਵੇਖੀ ਆਜ ਲਾਲ ਦੀ ਗੱਲਾਂ ਕਰੇ ਸੂਰਮਾ ਦਰੋਗੇ ਨਾਲ ਦੀ ਵਿੱਚ ਲਾਵਾਂ ਮੈਂ ਘੋੜਿਆਂ ਦੀ ਜਾਗ ਤੋਂ ਨਿਰਾਲੀ ਸ਼ਾਨ ਜੀ ਘੋੜਿਆਂ ਦੀ ਘੋੜਿਆਂ ਦੀ ਜਾਗ ਤੋਂ ਨਿਰਾਲੀ ਸ਼ਾਨ ਜੀ ਦਿਲ ਮੇਰਾ ਮੋਲਿਆ ਇਨਾਂ ਨੇ ਖਾਣ ਜੀ ਘੋੜਿਆਂ ਦੀ ਜਾਗ ਤੋਂ ਨਿਰਾਲੀ ਸ਼ਾਨ ਜੀ ਦਿਲ ਮੇਰਾ ਮੋਲਿਆ ਇਨਾਂ ਨੇ ਖਾਣ ਜੀ ਲਾਵਾਂ ਮੈਂ ਘੋੜੇ ਸੱਜੇ ਪਾਤਸ਼ਾਹ ਦੇ ਬਹੁਤ ਪਿਆਰੇ ਨੇ ਘੋੜੇ ਦੀ ਘੋੜੇ ਸੱਜੇ ਪਾਤਸ਼ਾਹ ਦੇ ਬਹੁਤ ਪਿਆਰੇ ਨੇ ਹੋ ਗਏ ਅੱਜ ਮੈਨੂੰ ਇਹਨਾਂ ਦੇ ਦੀਦਾਰੇ ਨੇ ਘੋੜੇ ਸੱਜੇ ਪਾਤਸ਼ਾਹ ਦੇ ਬਹੁਤ ਪਿਆਰੇ ਨੇ ਹੋ ਗਏ ਅੱਜ ਮੈਨੂੰ ਇਹਨਾਂ ਦੇ ਦੀਦਾਰੇ ਨੇ ਖੇਡੀ ਟਾਲ ਦੀ ਬਿਧੀ ਚੰਦ ਬਿਧੀ ਚੰਦ ਬਿਧੀ ਨਾਲ ਖੇਡੀ ਟਾਲ ਦੀ ਸੁਣ ਕੇ ਦਰੋਗਾ ਹੋ ਗਿਆ ਨਿਹਾਲ ਜੀ ਬਿਧੀ ਚੰਦ ਬਿਧੀ ਨਾਲ ਖੇਡੀ ਟਾਲ ਜੀ ਸੁਣ ਕੇ ਦਰੋਗਾ ਹੋ ਗਿਆ ਨਿਹਾਲ ਜੀ ਗੁਰੂ ਦਾ ਦਾਸ ਦੀ ਬਿਧੀ ਚੰਦ ਬਿਧੀ ਚੰਦ ਅਣਖੀ ਗੁਰੂ ਦਾ ਦਾਸ ਦੀ ਸੇਵਾ ਗੁਰੂ ਕਰੇ ਉਹਦੇ ਕੰਮ ਰਾਸ ਦੀ ਵਿਧੀ ਚਾਂਦੀ ਅਣਖੀ ਗੁਰੂ ਦਾ ਦਾਸ ਦੀ ਸੇਵਾ ਗੁਰੂ ਕਰੇ ਉਹਦੇ ਕੰਮ ਰਾਸ ਦੀ ਗੁਰੂ ਦਾ ਦਾਸ ਦੀ ਸੇਵਾ ਗੁਰੂ ਕਰੇ ਉਹਦੇ ਕੰਮ ਰਾਸ ਦੀ ਵਿਧੀ ਚਾਂਦੀ ਅਣਖੀ ਗੁਰੂ ਦਾ ਦਾਸ ਦੀ ਸੇਵਾ ਗੁਰੂ ਕਰੇ ਉਹਦੇ ਕੰਮ ਰਾਸ ਦੀ
ਕਹਿੰਦੇ ਬਾਬਾ ਵਿਧੀ ਚੰਦ ਆਪਣੀ ਚਾਲ ਚੱਲਦੇ ਨਾਲੇ ਤੇ ਘੋੜਿਆਂ ਦੀ ਸੇਵਾ ਕਰਦਾ ਮੁੜ ਮੁੜ ਕੇ ਕਹਿੰਦਾ ਖਾਨ ਜੀ ਵੇਖੋ ਸੱਚੇ ਪਾਤਸ਼ਾਹ ਦੇ ਘੋੜੇ ਕਿੰਨੇ ਸੁੰਦਰ ਨੇ ਮੇਰਾ ਤੇ ਇਨ੍ਹਾਂ ਘੋੜਿਆਂ ਨੇ ਮਨ ਮੋਲਿਆ ਇਨ੍ਹਾਂ ਘੋੜਿਆਂ ਦੀ ਸੇਵਾ ਤੇ ਕਿਸੇ ਕਰਮਾਂ ਵਾਲੇ ਨੂੰ ਪ੍ਰਾਪਤ ਹੁੰਦੀ ਕਹਿੰਦੇ ਦਸੌਂਦਾ ਖਾਨ ਦਰੋਗਾ ਵੇਖ ਕੇ ਹੈਰਾਨ ਹੈ ਉਹਨੇ ਮਨ ਵਿੱਚ ਸੋਚਿਆ ਜੇ ਇਹੋ ਜਿਹੇ ਘਸੇਰੇ ਨੂੰ ਇਹ ਮਸਤਾਨਾ ਜਿਹਾ ਲੱਗਦਾ ਜੇ ਇਹਨੂੰ ਘੋੜਿਆਂ ਦੀ ਸੇਵਾ ਤੇ ਰੱਖ ਲਈਏ ਸੇਵਾ ਬਹੁਤ ਕਰੇਗਾ ਉਹ ਕਹਿਣ ਲੱਗਾ ਘਸੇਰਿਆ ਜੇ ਤੈਨੂੰ ਇਹਨਾਂ ਘੋੜਿਆਂ ਦੀ ਸੇਵਾ ਦੇ ਦਈਏ ਤੇ ਫੇਰ ਬਾਬਾ ਵਿਧੀ ਚੰਦ ਨੇ ਉਸੇ ਵੇਲੇ ਧਰਤੀ ਨੂੰ ਨਿਮਸ਼ਕਾਰ ਕੀਤੀ ਕਹਿਣ ਲੱਗੇ ਖਾਨ ਜੀ ਫਿਰ ਇਹਦੇ ਨਾਲੋਂ ਚੰਗੇ ਭਾਗ ਹੋਰ ਕਿਤੇ ਉੱਡ ਸਕਦੇ ਨੇ ਉਹ ਜਿਹਨੂੰ ਸੱਚੇ ਪਾਤਸ਼ਾਹ ਦੇ ਘੋੜਿਆਂ ਦੀ ਸੇਵਾ ਮਿਲ ਜਾਏ ਇਹ ਤੇ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਕਹਿਣ ਲੱਗਾ ਤਨਖਾਹ ਕਿੰਨੀ ਲਏਗਾ ਬਾਬਾ ਵਿਧੀ ਚੰਦ ਕਹਿਣ ਲੱਗਾ ਖਾਨ ਜੀ ਜੋ ਤੁਹਾਡਾ ਦਿਲ ਚਾਹੇ ਦੇ ਦਿਓ ਮੈਂ ਸੱਚੇ ਪਾਤਸ਼ਾਹ ਦੇ ਘੋੜਿਆਂ ਦੀ ਸੇਵਾ ਕਰਨੀ ਹੈ ਮੈਂ ਇਹਨਾਂ ਦੀ ਸੇਵਾ ਦੀ ਕੀਮਤ ਆਪਣੇ ਮੁੱਖ ਤੋਂ ਮੰਗ ਕੇ ਨਹੀਂ ਲੈ ਸਕਦਾ ਕਹਿੰਦੇ ਹਨ ਦਸੌਂਦੇ ਖਾਨ ਦਰੋਗੇ ਨੇ ਵਿਧੀ ਚੰਦ ਨੂੰ ਘੋੜਿਆਂ ਦੀ ਸੇਵਾ ਤੇ ਨੌਕਰ ਰੱਖ ਲਿਆ ਹੁਣ ਬਾਬਾ ਵਿਧੀ ਚੰਦ ਦਿਨੇ ਰਾਤ ਘੋੜਿਆਂ ਦੀ ਸੇਵਾ ਵਿੱਚ ਲੱਗਾ ਰਹਿੰਦੇ ਵਧੀਆ ਤੋਂ ਵਧੀਆ ਘਾਹ ਲਿਆ ਕੇ ਪਾਉਣਾ ਉਹਨਾਂ ਦੀ ਸੇਵਾ ਕਰਨੀ ਕਹਿੰਦੇ ਘੋੜੇ ਦਿਨਾਂ ਦੇ ਵਿੱਚ ਰਾਜ਼ੀ ਹੋ ਗਏ ਜਦੋਂ ਦਿਨਾਂ ਵਿੱਚ ਰਾਜ਼ੀ ਹੋ ਗਏ ਇੱਕ ਦਿਨ ਸ਼ਾਹ ਜਹਾਨ ਆਪਣੇ ਕਿਲੇ ਦੇ ਵਿੱਚ ਜਦੋਂ ਗੇੜਾ ਮਾਰਨ ਵਾਸਤੇ ਆਇਆ ਉਹਨੇ ਜਦੋਂ ਆਣ ਕੇ ਘੋੜਿਆਂ ਵੱਲ ਨਿਗਾਹ ਮਾਰੀ ਘੋੜੇ ਬੜੇ ਰਾਜ਼ੀ ਨੇ ਬੜਾ ਹੈਰਾਨ ਹੋਇਆ ਕਹਿਣ ਲੱਗਾ ਦਰੋਗੇ ਨੂੰ ਉਹ ਦਰੋਗਿਆ ਵੀ ਘੋੜਿਆਂ ਦੀ ਸੇਵਾ ਕੌਣ ਕਰਦਾ ਘੋੜੇ ਬੜੇ ਰਾਜ਼ੀ ਨੇ ਕਹਿੰਦੇ ਦਸੌਂਦੇ ਖਾਨ ਦਰੋਗੇ ਨੇ ਫਿਰ ਬਾਬਾ ਵਿਧੀ ਚੰਦ ਦੀ ਵਡਿਆਈ ਕੀਤੀ ਕਹਿਣ ਲੱਗਾ ਬਾਦਸ਼ਾਹ ਇਹਨਾਂ ਘੋੜਿਆਂ ਦੀ ਸੇਵਾ ਦੇ ਵਾਸਤੇ ਇੱਕ ਮਸਤਾਨਾ ਜਿਹਾ ਇੱਕ ਘਸੇਰਾ ਨੌਕਰ ਰੱਖਿਆ ਉਹ ਦਿਨੇ ਰਾਤ ਘੋੜਿਆਂ ਦੀ ਸੇਵਾ ਕਰਦਾ ਤੇ ਜਦੋਂ ਵੀ ਸੇਵਾ ਕਰਦਾ ਬਸ ਇਹੀ ਕਹਿੰਦਾ ਇਹ ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਨੇ ਇਹ ਮੇਰੇ ਸੱਚੇ ਪਾਤਸ਼ਾਹ ਦੇ ਘੋੜਿਆਂ ਦੀ ਸੇਵਾ ਕਰਮਾਂ ਵਾਲਿਆਂ ਨੂੰ ਮਿਲਦੀ ਏ ਉਹ ਘੋੜਿਆਂ ਦੀ ਸੇਵਾ ਕਰਦਾ ਤੇ ਨਾਲ ਨਾਲ ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ ਉਹ ਤੁਹਾਨੂੰ ਹਰ ਵੇਲੇ ਸੱਚੇ ਪਾਤਸ਼ਾਹ ਕਹਿੰਦੇ ਕਿਉਂਕਿ ਇਹ ਘੋੜੇ ਤੁਹਾਡੇ ਨੇ ਤੇ ਉਹ ਸੱਚੇ ਪਾਤਸ਼ਾਹ ਦੇ ਘੋੜੇ ਕਹਿੰਦਾ ਰਹਿੰਦੇ ਤੇ ਜਦੋਂ ਇਹ ਵਡਿਆਈ ਸ਼ਾਹ ਜਹਾਨ ਨੇ ਸੁਣੀ ਕਹਿਣ ਲੱਗਾ ਫਿਰ ਘਸੇਰੇ ਨੂੰ ਸੱਦਿਆ ਜਾਏ ਬਾਬਾ ਵਿਧੀ ਚੰਦ ਨੂੰ ਬੁਲਾਇਆ ਕਹਿਣ ਲੱਗੇ ਉਹ ਘਸੇਰਿਆ ਤੇਰੀ ਸੇਵਾ ਤੇ ਅਸੀਂ ਬੜੇ ਖੁਸ਼ ਹਾਂ ਤੂੰ ਘੋੜਿਆਂ ਦੀ ਸੇਵਾ ਬਹੁਤ ਕੀਤੀ ਹੈ ਦਸੌਂਦੇ ਖਾਨ ਦਰੋਗੇ ਨੂੰ ਹੁਕਮ ਲਾਇਆ ਕਿ ਇਹਨੂੰ 500 ਮੋਹਰ ਖਜ਼ਾਨੇ ਦੇ ਵਿੱਚੋਂ ਇਨਾਮ ਦੀ ਦਿੱਤੀ ਜਾਏ ਕਹਿੰਦੇ ਹਨ ਬਾਬਾ ਵਿਧੀ ਚੰਦ ਨੂੰ 500 ਮੋਹਰ ਇਨਾਮ ਦੀ ਮਿਲ ਗਈ ਤੇ ਇਧਰ ਜਿਹੜੀ ਪਹਿਲੀ ਤਨਖਾਹ ਮਿਲਦੀ ਸੀ ਜਦੋਂ ਦਸੌਂਦਾ ਖਾਨ ਦਰੋਗਾ ਤਨਖਾਹ ਦਿੰਦੇ ਬਾਬਾ ਵਿਧੀ ਚੰਦ ਇਹ ਜਿਹੜੀ ਤਨਖਾਹ ਇਹ ਦਸੌਂਦੇ ਖਾਨ ਦਰੋਗੇ ਕੋਲ ਹੀ ਜਮ੍ਹਾਂ ਕਰਾ ਦਿੰਦੇ ਕਹਿਣ ਲੱਗਾ ਖਾਨ ਜੀ ਮੈਨੂੰ ਤੇ ਪੈਸੇ ਦੀ ਲੋੜ ਨਹੀਂ ਤੁਸੀਂ ਇਹ ਪੈਸੇ ਆਪਣੇ ਕੋਲ ਜਮ੍ਹਾਂ ਰੱਖ ਲਓ ਜਦੋਂ ਮੈਂ ਪਿੰਡ ਵਾਪਸ ਜਾਣਾ ਹੋਇਆ ਤੁਹਾਡੇ ਕੋਲ ਜਾਂਦਾ ਹੋਇਆ ਲੈ ਜਾਗਾ ਤੇ ਇਹਦੇ ਨਾਲ ਦਸੌਂਦੇ ਖਾਨ ਦਰੋਗੇ ਦਾ ਹੋਰ ਭਰੋਸਾ ਬਣਦਾ ਗਿਆ ਜਦੋਂ 500 ਮੋਹਰ ਦੇਣ ਲੱਗਾ ਤੇ ਬਾਬਾ ਵਿਧੀ ਚੰਦ ਕਹਿਣ ਲੱਗਾ ਖਾਨ ਜੀ ਇਹ ਮੋਹਰ ਮੈਂ ਕੀ ਕਰਨੀ ਹੈ ਇਹ ਆਪਣੇ ਕੋਲ ਜਮ੍ਹਾਂ ਕਰ ਲਓ ਜਦੋਂ ਮੈਨੂੰ ਲੋੜ ਹੋਵੇਗੀ ਮੈਂ ਤੁਹਾਡੇ ਕੋਲ ਲੈ ਲਵਾਂਗਾ ਕਹਿੰਦੇ ਹਨ ਉਹ ਮੋਹਰ ਵੀ ਜਮ੍ਹਾਂ ਕਰ ਲਈ ਹੁਣ ਜਿਹੜੇ ਕਿਲੇ ਦੇ ਵਿੱਚ ਨਾਲ ਦੇ ਕਰਮਚਾਰੀ ਅਹਿਲਕਾਰ ਨੌਕਰ ਸਨ ਉਹ ਕਹਿਣ ਲੱਗੇ ਘਸੇਰਿਆ ਆ ਇੰਨੀ ਮਾਇਆ ਇਕੱਠੀ ਕਰਕੇ ਕਿੱਥੇ ਲੈ ਕੇ ਜਾਣੀ ਹੈ ਉਹ ਸਿਆਣੇ ਕਹਿੰਦੇ ਕੱਫੜ ਨੂੰ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਰਹਿ ਜਾਂਦਾ ਉਹ ਸਾਨੂੰ ਤੇ ਇੰਨੇ ਸਾਲ ਹੋ ਗਏ ਇੱਥੇ ਸੇਵਾ ਕਰਦੇ ਹਾਂ ਨੌਕਰੀ ਕਰਦੇ ਹਾਂ ਸਾਨੂੰ ਤੇ ਕਦੇ ਇੱਕ ਮੋਹਰ ਇਨਾਮ ਦੀ ਪ੍ਰਾਪਤ ਨਹੀਂ ਹੋਈ ਤੂੰ ਅਜੇ ਕੱਲ ਆਇਆ ਤੇ ਤੈਨੂੰ 500 ਮੋਹਰ ਇਨਾਮ ਦੀ ਮਿਲ ਗਈ। ਕੋਈ ਪਾਰਟੀ ਹੋਣੀ ਚਾਹੀਦੀ ਏ, ਕੋਈ ਖੁਸ਼ੀ ਮਨਾਉਣੀ ਚਾਹੀਦੀ ਏ। ਬਾਬਾ ਬਿਧੀ ਚੰਦ ਕਹਿਣ ਲੱਗਾ, ਭਾਈ ਇਹ ਕਿਹੜੀ ਗੱਲ ਹੈ, ਦੱਸੋ ਕੀ ਖਾਣਾ ਚਾਹੁੰਦੇ ਹੋ। ਜੋ ਕਹੋ ਮੈਂ ਤੁਹਾਨੂੰ ਛਕਾਉਣ ਵਾਸਤੇ ਤਿਆਰ ਹਾਂ। ਜਿਹੜੀ ਪਾਰਟੀ ਤੁਸੀਂ ਕਰਨੀ ਚਾਹੋ, ਜਿਹੜੀ ਖੁਸ਼ੀ ਕਰਨੀ ਚਾਹੋ ਮੈਂ ਕਰਦੇ ਹਾਂ। ਮੈਂ ਮਾਇਆ ਖਰਚਣ ਵਾਸਤੇ ਤਿਆਰ ਹਾਂ, ਦੱਸੋ ਕੀ ਚਾਹੁੰਦੇ ਹੋ। ਬਾਬਾ ਬਿਧੀ ਚੰਦ ਕਹਿਣ ਲੱਗਾ, ਸੱਜਣੋ ਜੇ ਕਹੋ ਤੇ ਵਧੀਆ ਫਲ ਫਰੂਟ ਲੈ ਆਵਾਂ, ਜੇ ਕਹੋ ਤੇ ਵਧੀਆ ਮਠਿਆਈਆਂ ਲੈ ਆਵਾਂ, ਵਧੀਆ ਤੋਂ ਵਧੀਆ ਪਕਵਾਨ ਤਿਆਰ ਕਰਕੇ ਛਕਾ ਦਈਏ। ਬਾਬਾ ਬਿਧੀ ਚੰਦ ਨਾਲ ਦੇ ਕਰਮਚਾਰੀਆਂ ਅਹਿਲਕਾਰਾਂ ਨੂੰ ਇੰਜ ਕਹਿੰਦਾ ਜੀ,
ਉਹ ਬਿਧੀ ਚੰਦ ਨੇ ਆਖਿਆ ਜੋ ਕਹੋ ਮੂੰਹੋਂ, ਉਹ ਬਿਧੀ ਚੰਦ ਨੇ ਆਖਿਆ ਜੋ ਕਹੋ ਮੂੰਹੋਂ, ਹਾਜ਼ਰ ਜਾਣ ਨਾ ਕਰਾਂ ਇਨਕਾਰ ਭਾਈ, ਉਹ ਜੇ ਕਰ ਕਹੋ ਤਾਂ ਮਿੱਠੇ ਪਕਵਾਨ ਆਵਣ, ਉਹ ਜੇ ਕਰ ਕਹੋ ਤਾਂ ਮਿੱਠੇ ਪਕਵਾਨ ਆਵਣ, ਉਹ ਰੰਗਾ ਰੰਗ ਦੇ ਕਈ ਪ੍ਰਕਾਰ ਪਾਈ, ਉਹ ਜੇ ਕਰ ਕਹੋ ਤਾਂ ਫਲਾਂ ਦੇ ਢੇਰ ਲਾ ਦਿਆਂ, ਉਹ ਜੇ ਕਰ ਕਹੋ ਤਾਂ ਫਲਾਂ ਦੇ ਢੇਰ ਲਾ ਦਿਆਂ, ਉਹ ਮਿੱਠੇ ਮਾਲਟੇ ਸਿਓਂ ਅਨਾਰ ਪਾਈ, ਉਹ ਮਿੱਠੇ ਮਾਲਟੇ ਸਿਓਂ ਅਨਾਰ ਪਾਈ।
ਬਾਬਾ ਬਿਧੀ ਚੰਦ ਕਹਿਣ ਲੱਗਾ, ਸੱਜਣੋ ਵਧੀਆ ਤੋਂ ਵਧੀਆ ਫਲ ਫਰੂਟ ਲਿਆ ਕੇ ਦੇ ਦਿੰਦੇ ਆ, ਜੇ ਕਹੋ ਮਠਿਆਈਆਂ ਛਕਾ ਦਈਏ। ਕਹਿੰਦੇ ਕਿਸੇ ਦੇ ਚਿਹਰੇ ਤੇ ਕੋਈ ਰੌਣਕ ਨਾ ਆਈ, ਕਿਸੇ ਦੇ ਚਿਹਰੇ ਤੇ ਕੋਈ ਖੁਸ਼ੀ ਨਾ ਆਈ। ਫਿਰ ਬਾਬਾ ਬਿਧੀ ਚੰਦ ਕਹਿਣ ਲੱਗਾ,
ਉਹ ਜੇ ਕਰ ਕਹੋ ਤਾਂ ਐਸੀ ਸ਼ਰਾਬ ਆਵੇ, ਉਹ ਜੇ ਕਰ ਕਹੋ ਤਾਂ ਐਸੀ ਸ਼ਰਾਬ ਆਵੇ, ਜਿਹੜੀ ਮਿਲੇ ਨਾ ਵੇਚ ਬਾਜ਼ਾਰ ਪਾਈ, ਉਹ ਜੇ ਕਰ ਕਹੋ ਤਿਲੀ ਅਰ ਤਿੱਤਰ ਬਟੇਰੇ, ਉਹ ਜੇ ਕਰ ਕਹੋ ਤਿਲੀ ਅਰ ਤਿੱਤਰ ਬਟੇਰੇ, ਕਰ ਲਾ ਆਪਣੇ ਹੱਥੀ ਤਿਆਰ ਪਾਈ, ਉਹ ਕਿਹੜੀ ਨਿਤ ਨਿਤ ਨੌਕਰੀ ਅਸਾਂ ਕਰਨੀ, ਉਹ ਕਿਹੜੀ ਨਿਤ ਨਿਤ ਨੌਕਰੀ ਅਸਾਂ ਕਰਨੀ, ਉਹ ਕਿਹੜਾ ਜੰਮਣਾ ਹੈ ਵਾਰ ਵਾਰ ਪਾਈ, ਉਹ ਯਾਦ ਕਰਿਆ ਕਰੋਗੇ ਇਸ ਦਾਸ ਤਾਈ, ਉਹ ਯਾਦ ਕਰਿਆ ਕਰੋਗੇ ਇਸ ਦਾਸ ਤਾਈ, ਉਹ ਪਿੱਛੋਂ ਬੈਠ ਕੇ ਵਿੱਚ ਪਰਿਵਾਰ ਪਾਈ, ਉਹ ਪਿੱਛੋਂ ਬੈਠ ਕੇ ਵਿੱਚ ਪਰਿਵਾਰ ਪਾਈ।
ਕਹਿੰਦੇ ਹਨ ਜਦੋਂ ਬਾਬਾ ਬਿਧੀ ਚੰਦ ਨੇ ਸਿਓਂ ਦੇ ਨਾਮ ਲਏ, ਅਨਾਰਾਂ ਦੇ ਨਾਮ ਲਏ, ਮਠਿਆਈਆਂ ਦੇ ਨਾਮ ਲਏ, ਕਿਸੇ ਦੇ ਚਿਹਰੇ ਤੇ ਕੋਈ ਰੌਣਕ ਨਾ ਆਈ। ਤੇ ਜਦੋਂ ਬਾਬਾ ਬਿਧੀ ਚੰਦ ਕਹਿਣ ਲੱਗਾ, ਸੱਜਣੋ ਜੇਕਰ ਕਹੋ ਤੇ ਕੋਈ ਵਧੀਆ ਜੀ ਇਹੋ ਜਿਹੀ ਸ਼ਰਾਬ ਮੰਗਾ ਦਈਏ। ਕਹਿੰਦੇ ਜਦੋਂ ਸ਼ਰਾਬ ਦਾ ਨਾਮ ਲਿਆ, ਉਸੇ ਵੇਲੇ ਸਾਰਿਆਂ ਦੇ ਚਿਹਰਿਆਂ ਤੇ ਰੌਣਕਾਂ ਆ ਗਈਆਂ। ਹੁਣ ਸਾਧ ਸੰਗਤ ਜੀ ਜਿਹੜੇ ਜਲ ਪਾਣੀ ਛਕਣ ਵਾਲੇ ਨੇ, ਉਹਨਾਂ ਨੂੰ ਭਾਵੇਂ ਜਿੰਨੀਆਂ ਮਰਜ਼ੀ ਮਠਿਆਈਆਂ ਛਕਾ ਦਿਓ, ਜਿੰਨੇ ਮਰਜ਼ੀ ਪਦਾਰਥ ਛਕਾ ਦਿਓ, ਕਦੇ ਖੁਸ਼ ਹੁੰਦੇ ਨੇ? ਜਿਹੜੇ ਇਹ ਜਲ ਪਾਣੀ ਛਕਦੇ ਨੇ, ਉਹਨਾਂ ਨੂੰ ਤੇ ਜਦੋਂ ਜਲ ਪਾਣੀ ਦੀ ਸੇਵਾ ਪੁੱਛੀ ਜਾਵੇ, ਉਹ ਫੇਰ ਹੀ ਖੁਸ਼ ਹੁੰਦੇ ਨੇ। ਉਹ ਤੇ ਕਦੇ ਇਹੋ ਜਿਹੇ ਵਿਆਹ ਸ਼ਾਦੀਆਂ ਵਿੱਚ ਚਲੇ ਜਾਣ ਜਿੱਥੇ ਇਹੋ ਜਿਹਾ ਜਲ ਪਾਣੀ ਨਾ ਛਕਣ ਵਾਸਤੇ ਮਿਲੇ, ਕਹਿੰਦੇ ਉੱਥੇ ਵੀ ਨਾਰਾਜ਼ ਹੋ ਜਾਂਦੇ ਜੀ, ਕਹਿੰਦੇ ਉਹ ਵਿਆਹ ਕਾਹਦਾ ਹੈ। ਵਿਆਹ ਤੇ ਅਸਲ ਦੇ ਵਿੱਚ ਇਹਦੇ ਨਾਲ ਹੀ ਹੁੰਦਾ, ਜੇ ਵਧੀਆ ਤੋਂ ਵਧੀਆ ਸ਼ਰਾਬ ਮਿਲੇ। ਫਿਰ ਕਹਿੰਦੇ ਜੀ ਵਿਆਹ ਬੜਾ ਧੂਮ ਧਾਮ ਦੇ ਨਾਲ ਕੀਤਾ, ਉਂਜ ਭਾਵੇਂ ਕੋਈ ਲੱਖਾਂ ਰੁਪਈਆ ਲਾ ਦੇ ਕੋਈ ਉਹਨੂੰ ਵਿਆਹ ਹੀ ਨਹੀਂ ਗਿਣਦਾ, ਕਿਉਂਕਿ ਜਿਹੜੇ ਛਕਣ ਵਾਲੇ ਨੇ ਉਹ ਇਹਨਾਂ ਵਸਤੂਆਂ ਦੇ ਨਾਲ ਪਿਆਰ ਕਰਦੇ ਨੇ। ਤੇ ਜਦੋਂ ਬਾਬਾ ਬਿਧੀ ਚੰਦ ਕਹਿਣ ਲੱਗਾ, ਸੱਜਣੋ ਜੇਕਰ ਕਹੋ ਤੇ ਵਧੀਆ ਜੀ ਸ਼ਰਾਬ ਮੰਗਾ ਦਈਏ, ਉਹ ਕਹਿਣ ਲੱਗੇ ਆ ਘਸੇਰੇ ਨੇ ਕੋਈ ਕੰਮ ਦੀ ਗੱਲ ਕੀਤੀ ਹੈ। ਪਹਿਲਾਂ ਤੇ ਐਵੇਂ ਜੱਬੜੀਆਂ ਜਿਹੀਆਂ ਮਾਰਦਾ ਹੈ ਤੇ ਕਹਿੰਦੇ ਹਨ ਘਸੇਰਿਆ ਵੀ ਆਹ ਗੱਲ ਤੇਰੀ ਠੀਕ ਹੈ, ਜੇ ਪਾਰਟੀ ਹੋਵੇ ਤੇ ਸ਼ਰਾਬ ਦੀ ਹੋਣੀ ਚਾਹੀਦੀ ਹੈ। ਵਿੱਚੋਂ ਕਹਿਣ ਲੱਗੇ ਵੀ ਕੱਲੀ ਸ਼ਰਾਬ ਦੇ ਨਾਲ ਵੀ ਗੱਲ ਨਹੀਂ ਬਣਦੀ, ਨਾਲ ਗੋਸ਼ਤ ਵੀ ਹੋਣਾ ਚਾਹੀਦਾ। ਸਿਆਣੇ ਕਹਿੰਦੇ ਨੇ ਗੋਸ਼ਤ ਤੋਂ ਬਗੈਰ ਸ਼ਰਾਬ ਪੀਏ ਇਹ ਰੰਡੀ ਹੁੰਦੀ ਹੈ। ਕਹਿਣ ਲੱਗੇ ਵੀ ਗੋਸ਼ਤ ਵੀ ਤਿਆਰ ਹੋਣਾ ਚਾਹੀਦਾ। ਬਾਬਾ ਬਿਧੀ ਚੰਦ ਕਹਿਣ ਲੱਗਾ ਫਿਰ ਆਪਣੇ ਹੱਥੀਂ ਤਿਆਰ ਕਰ ਲਓ। ਕਹਿੰਦੇ ਹਨ ਇਹ ਤੈਅ ਕੀਤਾ ਕਿ ਇਹ ਸ਼ਰਾਬ ਦੀ ਪਾਰਟੀ ਕੀਤੀ ਜਾਵੇਗੀ। ਕਹਿੰਦੇ ਪਾਰਟੀ ਦੀਆਂ ਤਿਆਰੀਆਂ ਹੋ ਗਈਆਂ। ਬਾਬਾ ਬਿਧੀ ਚੰਦ ਕਹਿਣ ਲੱਗਾ ਮੈਂ ਵਧੀਆ ਸ਼ਰਾਬ ਦੇਖ ਕੇ ਲੈ ਕੇ ਆਉਣਾ। ਬਾਬਾ ਬਿਧੀ ਚੰਦ ਵਧੀਆ ਸ਼ਰਾਬ ਲੈ ਕੇ ਆਏ, ਕਹਿੰਦੇ ਚੰਗਾ ਵਧੀਆ ਘੜਾ ਲੈ ਕੇ ਆਏ ਤੇ ਬਾਬਾ ਬਿਧੀ ਚੰਦ ਨੇ ਆਖਿਆ ਵੀ ਜਿਹੜਾ ਗੋਸ਼ਤ ਤਿਆਰ ਕਰਨਾ ਤੁਸੀਂ ਆਪ ਕਰ ਲਓ। ਦਸੌਂਦੇ ਖਾਨ ਦਰੋਗੇ ਦੇ ਘਰ ਦੇ ਵਿੱਚ ਗੋਸ਼ਤ ਤਿਆਰ ਹੋ ਗਿਆ ਤੇ ਜਦੋਂ ਸਾਧ ਸੰਗਤ ਜੀ ਸ਼ਾਮਾਂ ਦਾ ਟਾਈਮ ਹੋਇਆ, ਪਾਰਟੀ ਦਾ ਟਾਈਮ ਹੋਇਆ, ਸਾਰੇ ਇਕੱਠੇ ਹੋ ਕੇ ਬੈਠ ਗਏ। ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਭਾਈ ਮੈਨੂੰ ਇਹ ਦੱਸੋ ਆ ਜਿਹੜੀ ਆਪਾਂ ਪਾਰਟੀ ਲੱਗੇ ਕਰਨੀ ਪਾਰਟੀ ਕਾਹਦੀ ਏ? ਉਹ ਕਹਿਣ ਲੱਗੇ ਘਸੇਰਿਆ ਤੈਨੂੰ ਨੀ ਪਤਾ, ਤੈਨੂੰ ਇਨਾਮ ਮਿਲਿਆ 500 ਮੋਹਰ। ਕਹਿਣ ਲੱਗਾ ਇਹ ਇਨਾਮ ਕਾਹਦਾ ਮਿਲਿਆ? ਕਹਿਣ ਲੱਗੇ ਘੋੜਿਆਂ ਦੀ ਸੇਵਾ। ਬਾਬਾ ਬਿਧੀ ਚੰਦ ਕਹਿਣ ਲੱਗਾ ਜੇ ਮੈਂ ਘੋੜਿਆਂ ਦੀ ਸੇਵਾ ਕਰਦਾ ਤੇ ਤੁਸੀਂ ਮੈਨੂੰ ਹਰ ਰੋਜ਼ ਕਹਿੰਦੇ ਹੋ ਵੀ ਇਹਨਾਂ ਘੋੜਿਆਂ ਦੇ ਉੱਤੇ ਪਾਉਣ ਵਾਲੀਆਂ ਜਿਹੜੀਆਂ ਕਾਠੀਆਂ ਉਹ 1.25 ਲੱਖ ਰੁਪਏ ਦੀ ਹੁੰਦੀ, ਮੈਂ ਤੇ ਕਦੇ 1.25 ਲੱਖ ਦੀ ਕਾਠੀ ਨਹੀਂ ਸੁਣੀ। ਫਿਰ ਮੈਨੂੰ ਅੱਜ ਕਾਠੀਆਂ ਵੀ ਦਿਖਾਓ ਜਿਹਨਾਂ ਘੋੜਿਆਂ ਦੀ ਸੇਵਾ ਦੇ ਵਾਸਤੇ ਮੈਨੂੰ ਇਨਾਮ ਮਿਲਿਆ, ਮੈਂ ਉਹਨਾਂ ਘੋੜਿਆਂ ਦੀਆਂ ਕਾਠੀਆਂ ਵੀ ਵੇਖਣੀਆਂ ਨੇ। ਤੁਸੀਂ ਕਹਿੰਦੇ ਹੋ 1.25 ਲੱਖ ਦੀ ਕਾਠੀ, 1.25 ਲੱਖ ਦੀ ਕਾਠੀ ਹੋ ਹੀ ਨਹੀਂ ਸਕਦੀ। ਸਾਡੇ ਪਿੰਡਾਂ ਦੇ ਵਿੱਚ ਵੀ ਬੜੇ ਕਾਠੀਆਂ ਤਿਆਰ ਕਰਦੇ ਨੇ ਪਰ ਮੈਂ ਨਹੀਂ ਕਦੇ ਸੁਣਿਆ ਕਿ 1.25 ਲੱਖ ਰੁਪਏ ਦੀ ਵੀ ਕਾਠੀ ਹੁੰਦੀ ਹੈ। ਤੇ ਸਾਰੇ ਕਹਿਣ ਲੱਗੇ ਖਾਨ ਜੀ ਇਹਨੂੰ ਅੱਜ ਕਾਠੀਆਂ ਵੀ ਦਿਖਾ ਦਿਓ। ਹੁਣ ਜਦੋਂ ਦਸੌਂਦਾ ਖਾਨ ਦਰੋਗਾ ਕਾਠੀਆਂ ਦਿਖਾਲਣ ਵਾਸਤੇ ਜਾਂਦਾ ਨਾਲ ਬਾਬਾ ਬਿਧੀ ਚੰਦ ਚੱਲ ਪਿਆ। ਹੁਣ ਬਾਬਾ ਬਿਧੀ ਚੰਦ ਇਹ ਵੇਖਦੇ ਨੇ ਚਾਬੀਆਂ ਕੱਢਦਾ ਕਿੱਥੋਂ ਹੈ, ਰੱਖਦਾ ਕਿੱਥੇ ਹੈ ਤੇ ਜਦੋਂ ਜਾ ਕੇ 1.25 ਲੱਖ ਰੁਪਏ ਵਾਲੀਆਂ ਕਾਠੀਆਂ ਵਿਖਾਈਆਂ, ਬਾਬਾ ਬਿਧੀ ਚੰਦ ਨੇ ਕਾਠੀਆਂ ਤੇ ਹੱਥ ਬੇਰੇ ਹੀਰੇ ਦੁਬਾਰਾ ਤੇ ਜੜੇ ਹੋਏ। ਕਹਿਣ ਲੱਗਾ ਖਾਨ ਜੀ ਤੁਹਾਨੂੰ ਕਿਸੇ ਨੇ ਲੁੱਟ ਲਿਆ, ਆ ਵੇਖੋ ਇਹਨਾਂ ਕਾਠੀਆਂ ਦੇ ਉੱਤਰ ਤੇ ਪੱਥਰ ਲੱਗੇ ਹੋਏ ਨੇ, ਜਦੋਂ ਕੋਈ ਮੁਸਾਫਰ ਬਹਿੰਦਾ ਹੋਵੇਗਾ ਉਹਨੂੰ ਤੇ ਚੁੱਭਦੇ ਹੋਣਗੇ, ਇਹ ਤੁਹਾਨੂੰ ਕਿਸੇ ਨੇ ਠੱਗ ਲਿਆ। ਬਾਬਾ ਬਿਧੀ ਚੰਦ ਭੋਲਾ ਬਣ ਕੇ, ਜਿਵੇਂ ਬਾਬਾ ਬਿਧੀ ਚੰਦ ਨੂੰ ਕੁਝ ਵੀ ਪਤਾ ਨਹੀਂ ਹੁੰਦਾ, ਕਹਿੰਦੇ ਬਾਬਾ ਬਿਧੀ ਚੰਦ ਕਹਿਣ ਲੱਗਾ ਖਾਨ ਜੀ ਤੁਸੀਂ ਠੱਗੇ ਗਏ ਹੋ, ਇਹ 1.25 ਲੱਖ ਰੁਪਏ ਦੀ ਕਾਠੀ ਨਹੀਂ। ਉਹ ਕਹਿਣ ਲੱਗਾ ਘਸੇਰਿਆ ਤੈਨੂੰ ਇਹਨਾਂ ਗੱਲਾਂ ਬਾਰੇ ਨਹੀਂ ਪਤਾ, ਚੱਲ ਆਪਾਂ ਜਾ ਕੇ ਪਾਰਟੀ ਕਰਦੇ ਹਾਂ, ਇਹ ਬੜੀਆਂ ਮਹਿੰਗੀਆਂ ਕਾਠੀਆਂ ਨੇ। ਕਹਿੰਦੇ ਬਾਬਾ ਬਿਧੀ ਚੰਦ ਵੇਖਦਾ ਵੀ ਚਾਬੀ ਕਿੱਥੇ ਰੱਖਦੇ ਤੇ ਆਣ ਕਰਕੇ ਜਦੋਂ ਪਾਰਟੀ ਆਰੰਭ ਹੋਈ, ਕਹਿਣ ਲੱਗੇ ਘਸੇਰਿਆ ਗੱਲ ਤਾਂ ਬਣਦੀ ਹੈ ਜੇ ਤੂੰ ਪਾਰਟੀ ਆਪਣੀ ਹੱਥੀ ਕਰੇ। ਬਾਬਾ ਬਿਧੀ ਚੰਦ ਕਹਿਣ ਲੱਗਾ ਵੀ ਆਪਾਂ ਤੇ ਛਕਦੇ ਨਹੀਂ, ਚਲੋ ਤੁਹਾਨੂੰ ਛਕਾ ਦਿੰਦੇ ਹਾਂ। ਕਹਿੰਦੇ ਬਾਬਾ ਬਿਧੀ ਚੰਦ ਨੇ ਪਹਿਲਾਂ ਥੋੜੀ ਥੋੜੀ ਸਾਰਿਆਂ ਨੂੰ ਸ਼ਰਾਬ ਗਲਾਸਾਂ ਵਿੱਚ ਪਾ ਕੇ ਪਿਲਾਈ, ਜਦੋਂ ਪਹਿਲੇ ਘੁੱਟ ਦੇ ਨਾਲ ਉਹਨਾਂ ਦੇ ਰੰਗ ਲਾਲ ਹੋਣ ਲੱਗੇ, ਬਾਬਾ ਬਿਧੀ ਚੰਦ ਨੇ ਫਿਰ ਦੂਜੀ ਵਾਰ ਆਪ ਗਲਾਸ ਭਰ ਭਰ ਕੇ ਦੇਣੇ ਸ਼ੁਰੂ ਕਰ ਦਿੱਤੇ। ਜਦੋਂ ਨਸ਼ੇ ਵਿੱਚ ਲੋਟ ਪੋਟ ਹੋਣ ਲੱਗੇ ਤੇ ਬਾਬਾ ਬਿਧੀ ਚੰਦ ਅੰਦਰੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਯਾਦ ਕਰਦਾ, ਸਤਿਗੁਰੂ ਜੀ ਕਿਰਪਾ ਕਰੋ, ਆ ਜਿਹੜੀ ਸੇਵਾ ਤੁਸੀਂ ਮੇਰੇ ਜਿੰਮੇ ਲਾਈ ਹੈ ਇਹ ਸੇਵਾ ਵੀ ਆਪ ਕਿਰਪਾ ਕਰਕੇ ਅੱਜ ਮੇਰੇ ਕੋਲ ਲੈ ਲਵੋ। ਬਾਬਾ ਬਿਧੀ ਚੰਦ ਜਿਵੇਂ ਉਹਨਾਂ ਅਹਿਲਕਾਰਾਂ ਨੂੰ ਪਾਰਟੀ ਕਰਦਾ, ਜਿਵੇਂ ਉਹਨਾਂ ਨੂੰ ਜਲ ਪਾਣੀ ਛਕਾਉਂਦਾ, ਜਿਵੇਂ ਸ਼ਰਾਬ ਪਿਲਾਉਂਦਾ ਹੈ, ਸੋ ਪਿਆਰ ਦੇ ਨਾਲ ਸਰਵਣ ਕਰੋ, ਬਾਬਾ ਬਿਧੀ ਚੰਦ ਕਿਵੇਂ ਪਾਰਟੀ ਕਰਦਾ ਹੈ ਤੇ ਆਪਣੀ ਸੇਵਾ ਨੂੰ ਨਿਭਾਉਣ ਵਾਸਤੇ ਕਿਵੇਂ ਅਰਦਾਸਾ ਕਰਦਾ ਜੀ।
ਓ ਕੋਟ ਕੋਟ ਸਾਰਿਆਂ ਨੂੰ ਪਾਈ ਸੂਰਮੇ, ਕੋਟ ਕੋਟ ਸਾਰਿਆਂ ਨੂੰ ਪਾਈ ਸੂਰਮੇ, ਆਪਣੇ ਹੱਥੀ ਸੀਵਰ ਪਾਈ ਸੂਰਮੇ, ਆਪਣੇ ਹੱਥੀ ਸੀਵਰ ਪਾਈ ਸੂਰਮੇ, ਆਪੋ ਵੇ ਤੋ ਹੋਣ ਲੱਗੇ ਬੋ। ਵਾਰੀ ਥੋੜੀ ਥੋੜੀ ਹੋਰ ਪਾ ਦਿੱਤੀ ਦੂਜੀ ਵਾਰੀ ਥੋੜੀ ਥੋੜੀ ਹੋਰ ਪਾ ਦਿੱਤੀ ਸਾਰਿਆਂ ਦੇ ਹੱਥੀ ਸੂਰਮੇ ਫੜਾ ਦਿੱਤੀ ਸਾਰਿਆਂ ਦੇ ਹੱਥੀ ਸੂਰਮੇ ਫੜਾ ਦਿੱਤੀ
ਬਾਬਾ ਬਿਧੀ ਚੰਦ ਨੇ ਸਾਰਿਆਂ ਨੂੰ ਗਲਾਸ ਭਰ ਭਰ ਕੇ ਉਹਨਾਂ ਦੇ ਮੂੰਹ ਵਿੱਚ ਪਾਉਣੇ ਸ਼ੁਰੂ ਕੀਤੇ। ਹੁਣ ਜਦੋਂ ਨਸ਼ੇ ਵਿੱਚ ਲੋਟ ਪੋਟ ਹੋ ਗਏ ਜਦੋਂ ਉਹਨਾਂ ਨੂੰ ਆਪਣਾ ਆਪ ਹੀ ਭੁੱਲਣਾ ਸ਼ੁਰੂ ਹੋ ਗਿਆ ਬਾਬਾ ਬਿਧੀ ਚੰਦ ਕੱਲੇ ਕੱਲੇ ਨੂੰ ਹਿਲਾ ਕੇ ਵੇਖਦੇ ਜਿਹਨੂੰ ਕੋਈ ਮਾੜੀ ਮੋਟੀ ਹੋਸ਼ ਆਉਂਦੀ ਹੈ ਬਾਬਾ ਬਿਧੀ ਚੰਦ ਗਲਾਸ ਭਰਦਾ ਤੇ ਉਹਦੇ ਮੂੰਹ ਵਿੱਚ ਪਾ ਦਿੰਦੇ ਜਦੋਂ ਐਨ ਸਾਰਿਆਂ ਨੂੰ ਨਸ਼ੇ ਦੇ ਵਿੱਚ ਅੰਨਿਆਂ ਕਰ ਦਿੱਤਾ ਜਦੋਂ ਸਾਰੇ ਆਪਣੀ ਹੋਸ਼ ਗਵਾਚ ਕੇ ਬੈਠ ਗਏ ਕਹਿੰਦੇ ਬਾਬਾ ਬਿਧੀ ਚੰਦ ਨੇ ਉਸੇ ਵੇਲੇ ਦਸੌਂਦੇ ਖਾਨ ਦਰੋਗੇ ਦੇ ਕੋਲੋਂ ਚਾਬੀਆਂ ਲਈਆਂ ਤੇ ਉਹ 1.25 ਲੱਖ ਰੁਪਏ ਵਾਲੀ ਜਿਹੜੀ ਕਾਠੀ ਸੀ ਉਹ ਸਭ ਤੋਂ ਪਹਿਲਾਂ ਕੱਢੀ ਕਹਿੰਦੇ ਲਿਆ ਕਰਕੇ ਦਿਲਬਾਗ ਘੋੜੇ ਤੇ ਸਜਾਈ ਦਿਲਬਾਗ ਘੋੜੇ ਤੇ ਕਾਠੀ ਸਜਾ ਕਰਕੇ ਬਾਬਾ ਬਿਧੀ ਚੰਦ ਸਾਧ ਸੰਗਤਰੀ ਫਿਰ ਕਹਿੰਦੇ ਜਦੋਂ ਘੋੜੇ ਤੇ ਸਵਾਰ ਲੱਗਾ ਹੁਣ ਤੇ ਉਹਨੇ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਯਾਦ ਕੀਤਾ ਇਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਫਰਜ਼ ਤੇ ਤੁਹਾਡਾ ਬਣਦਾ ਸੀ ਕਿ ਤੁਸੀਂ ਸਭ ਤੋਂ ਪਹਿਲਾਂ ਘੋੜੇ ਤੇ ਸਵਾਰ ਹੁੰਦੇ ਕਿਉਂਕਿ ਇਹ ਗੁਰੂ ਕੀਆਂ ਸੰਗਤਾਂ ਨੇ ਆਪ ਜੀ ਦੇ ਵਾਸਤੇ ਘੋੜੇ ਲਿਆਂਦੇ ਨੇ ਪਰ ਸਤਿਗੁਰੂ ਦੀ ਮੇਰੀ ਮਜ਼ਬੂਰੀ ਮੈਂ ਘੋੜੇ ਤੇ ਅਸਵਾਰ ਹੋਏ ਤੋਂ ਬਗੈਰ ਆਪ ਜੀ ਦੇ ਚਰਨਾਂ ਵਿੱਚ ਆ ਨਹੀਂ ਸਕਦਾ ਕਿਰਪਾ ਕਰੋ ਮੇਰੀ ਭੁੱਲ ਨੂੰ ਖਿਮਾ ਕਰ ਦਿਓ ਬਾਬਾ ਬਿਧੀ ਚੰਦ ਨੇ ਸਾਰੇ ਕਹਿੰਦੇ ਘੋੜੇ ਨੂੰ ਸਜਾ ਕਰਕੇ ਸਾਰੇ ਕਮਰਿਆਂ ਨੂੰ ਜਿੰਦਰੇ ਲਾ ਦਿੱਤੇ ਚਾਬੀਆਂ ਰਾਵੀ ਦਰਿਆ ਵਿੱਚ ਸੁੱਟ ਦਿੱਤੀਆਂ ਫਿਰ ਘੋੜੇ ਤੇ ਹੋ ਕੇ ਅਸਵਾਰ ਬਾਬਾ ਬਿਧੀ ਚੰਦ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਯਾਦ ਕੀਤਾ ਕਹਿੰਦੇ ਪਹਿਲਾਂ ਕਿਲੇ ਦੇ ਅੰਦਰ ਘੋੜੇ ਦੇ ਨਾਲ ਗੇੜੇ ਲਾਏ ਗੇੜੇ ਲਾ ਕਰਕੇ ਫਿਰ ਇਹੋ ਜਿਹੀ ਘੋੜੇ ਨੂੰ ਅੱਡੀ ਲਾਈ ਕਿਲੇ ਦੀ ਕੰਧ ਟਪਾ ਕਰਕੇ ਜਿਵੇਂ ਬਾਬਾ ਬਿਧੀ ਚੰਦ ਦਿਲਬਾਗ ਘੋੜੇ ਨੂੰ ਲੈ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦਾ ਹੈ ਸੋ ਪਿਆਰ ਦੇ ਨਾਲ ਸਰਵਣ ਕਰੋ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਹਿਲਾ ਘੋੜਾ ਬਾਬਾ ਬਿਧੀ ਚੰਦ ਕਿਵੇਂ ਲੈ ਕੇ ਆਉਂਦਾ ਹੈ ਜੀ
ਉਹ ਬਿਧੀ ਚੰਦ ਨੇ ਕਮਰਿਆਂ ਨੂੰ ਤਾਲੇ ਦਿੱਤੇ ਲਾ ਕੀਤਾ ਯਾਦ ਗੁਰੂ ਮਹਾਰਾਜ ਨੂੰ ਪੁੱਲਾਂ ਮੇਰੀਆਂ ਕਰਦਾ ਅੰਦਰੋਂ ਸੇ ਸਾ ਨਾਲੋਂ ਵਸਵਾਰ ਮੈਂ
ਬਾਬਾ ਬਿਧੀ ਚੰਦ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮੀਰੀ ਪੀਰੀ ਦੇ ਮਾਲਕ ਨੂੰ ਯਾਦ ਕੀਤਾ, ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਆਪ ਜੀ ਦੇ ਚਰਨਾਂ ਵਿੱਚ ਆਉਣ ਦੀ ਆਗਿਆ ਦਿਓ। ਬਾਬਾ ਬਿਧੀ ਚੰਦ ਨੇ ਪਲਾਕੀ ਮਾਰ ਕੇ ਘੋੜੇ ਤੇ ਸਵਾਰ ਹੋਇਆ, ਘੋੜੇ ਨੂੰ ਕਿਲੇ ਦੇ ਅੰਦਰ ਘੁਮਾ ਕਰਕੇ ਅੱਡੀ ਲਾਈ, ਘੋੜਾ ਕਿਲੇ ਦੀ ਕੰਧ ਟੱਪਿਆ, ਰਾਵੀ ਨੂੰ ਪਾਰ ਕਰਦਿਆਂ ਹੋਇਆਂ ਕਹਿੰਦੇ ਬਾਬਾ ਬਿਧੀ ਚੰਦ ਫਿਰ ਘੋੜਾ ਲੈ ਕੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਿੰਡ ਭਾਈ ਰੂਪੇ ਇਸ ਘੋੜੇ ਨੂੰ ਲੈ ਕੇ ਪਹੁੰਚੇ, ਜਿਸ ਦਾ ਨਾਮ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਾਨ ਭਾਈ ਰੱਖਿਆ। ਇਸ ਘੋੜੇ ਦਾ ਨਾਮ ਜਾਨ ਭਾਈ ਰੱਖਿਆ ਤੇ ਸਤਿਗੁਰੂ ਮਹਾਰਾਜ ਨੇ ਬਾਬਾ ਬਿਧੀ ਚੰਦ ਨੂੰ ਆਪਣੀ ਛਾਤੀ ਨਾਲ ਲਾਇਆ, ਆਪਣੇ ਗਲ ਦੇ ਨਾਲ ਲਾਇਆ ਤੇ ਬੜਾ ਪਿਆਰ ਬਖਸ਼ਿਆ ਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸੰਗਤਾਂ ਦੇ ਵਿੱਚ ਬਾਬਾ ਬਿਧੀ ਚੰਦ ਦਾ ਸਤਿਕਾਰ ਕੀਤਾ। ਕਹਿਣ ਲੱਗੇ ਬਾਬਾ ਬਿਧੀ ਚੰਦ ਜੀ ਦੱਸੋ ਇਹ ਘੋੜਾ ਕਿਵੇਂ ਲੈ ਕੇ ਆਏ ਹੋ। ਫਿਰ ਜਦੋਂ ਬਾਬਾ ਬਿਧੀ ਚੰਦ ਨੇ ਆਪਣੀ ਸਾਰੀ ਵਾਰਤਾ ਦੱਸੀ ਕਿ ਮੈਂ ਇੰਜ ਘਸੇਰਾ ਬਣ ਕੇ ਘਾਹੀ ਬਣ ਕੇ ਕਿਲੇ ਦੇ ਵਿੱਚ ਗਿਆ, ਇੰਜ ਘੋੜਿਆਂ ਦੀ ਸੇਵਾ ਕੀਤੀ, ਸ਼ਾਹਜਹਾਨ ਨੇ ਮੈਨੂੰ ਇਨਾਮ ਦਿੱਤਾ ਤੇ ਇੰਜ ਮੈਂ ਸਾਰਿਆਂ ਨੂੰ ਸ਼ਰਾਬ ਦਾ ਨਸ਼ਾ ਕਰਾ ਕਰਕੇ ਘੋੜੇ ਨੂੰ ਬਿਨਾਂ ਕਿਸੇ ਲੜਾਈ ਤੋਂ ਬਿਨਾਂ ਤਲਵਾਰ ਚਲਾਇਆ। ਸਤਿਗੁਰੂ ਜੀ ਘੋੜਾ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਕਹਿੰਦੇ ਬਾਬਾ ਵਿਧੀ ਚੰਦ ਜੀ ਦੀ ਇਹ ਵਾਰਤਾ ਸੁਣ ਕੇ ਸਾਰੀਆਂ ਸੰਗਤਾਂ ਬੜੀਆਂ ਖਿੜਕੜਾ ਕੇ ਅਸੀਆਂ। ਉਹਨਾਂ ਮੁਗਲਾਂ ਦੀ ਮੂਰਖਤਾ ਤੇ ਉਹਨਾਂ ਅਹਿਲਕਾਰਾਂ ਦੀ ਮੂਰਖਤਾ ਤੇ ਬੜੀਆਂ ਖਿੜਖੜਾ ਕੇ ਅਸੀਆਂ। ਕਹਿੰਦੇ ਹਨ ਇਹ ਘੋੜਾ ਬਾਬਾ ਵਿਧੀ ਚੰਦ ਜੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਲੈ ਕੇ ਆਏ। ਹੁਣ ਇਹ ਘੋੜਾ ਤਬੇਲੇ ਦੇ ਵਿਚ ਬੱਝਾ ਹੋਇਆ ਤੇ ਸਾਧ ਸੰਗਤ ਜੀ ਦੋਵਾਂ ਘੋੜਿਆਂ ਦਾ ਆਪਸ ਵਿਚ ਕਹਿੰਦੇ ਪਿਆਰ ਬਹੁਤ ਸੀ, ਦਿਲਬਾਗ ਤੇ ਗੁਲਬਾਗ ਘੋੜੇ ਦਾ। ਹੁਣ ਜਿਹੜਾ ਦਿਲਬਾਗ ਘੋੜਾ ਸਤਿਗੁਰਾਂ ਦੇ ਚਰਨਾਂ ਦੇ ਵਿਚ ਹੈ, ਗੁਲਬਾਗ ਘੋੜਾ ਜਿਹੜਾ ਕਿਲੇ ਦੇ ਵਿਚ ਹੈ। ਕਹਿੰਦੇ ਹਨ ਇਕ ਦੂਜੇ ਦਾ ਵਿਛੋੜਾ ਹੈ। ਹੁਣ ਦਿਲਬਾਗ ਘੋੜਾ ਗੁਲਬਾਗ ਘੋੜੇ ਦੇ ਵਿਛੋੜੇ ਦੇ ਵਿਚ ਕਹਿੰਦੇ ਪੱਠੇ ਨਹੀਂ ਖਾਂਦਾ ਤੇ ਜਦੋਂ ਸਾਧ ਸੰਗਤ ਜੀ ਪੱਠੇ ਨਹੀਂ ਖਾਂਦਾ ਦਿਨਾਂ ਦੇ ਵਿਚ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ। ਇਕ ਦਿਨ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਘੁੰਮਦੇ ਘੁੰਮਦੇ ਘੋੜਿਆਂ ਦੇ ਤਬੇਲੇ ਵਿਚ ਜਾ ਕੇ ਨਿਗਾਹ ਮਾਰੀ, ਸਤਿਗੁਰੂ ਜੀ ਕਹਿਣ ਲੱਗੇ ਭਾਈ ਇਹ ਘੋੜਾ ਬੜਾ ਕਮਜ਼ੋਰ ਹੁੰਦਾ ਜਾ ਰਿਹਾ, ਦਿਲਬਾਗ ਬੜਾ ਕਮਜ਼ੋਰ ਹੁੰਦਾ ਜਾ ਰਿਹਾ। ਸੇਵਕਾਂ ਨੇ ਆਖਿਆ ਸਤਿਗੁਰੂ ਜੀ ਪੱਠੇ ਵੀ ਬੜੇ ਪਾਉਂਦੇ ਆ, ਸੇਵਾ ਵੀ ਕਰਦੇ ਆ, ਪਰ ਕੁਝ ਸਮਝ ਨਹੀਂ ਆਉਂਦੀ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਜਿਹੜਾ ਘੋੜਾ ਹੈ ਆਪਣੇ ਦੂਜੇ ਸਾਥੀ ਘੋੜੇ ਦਾ ਵਿਛੋੜਾ ਸਹਿਣ ਨਹੀਂ ਕਰ ਰਿਹਾ, ਇਹ ਦੂਜੇ ਦੇ ਵਿਛੋੜੇ ਦੇ ਵਿਚ ਕਮਜ਼ੋਰ ਹੁੰਦਾ ਜਾ ਰਿਹਾ, ਉਹਦੇ ਵਿਛੋੜੇ ਦੇ ਵਿਚ ਇਹ ਪੱਠੇ ਨਹੀਂ ਖਾਂਦਾ, ਇਸੇ ਵਾਸਤੇ ਇਹ ਕਮਜ਼ੋਰ ਹੋ ਰਿਹਾ। ਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਵੀ ਇਸ ਘੋੜੇ ਨੂੰ ਦਿਲਬਾਗ ਨੂੰ ਗੁਲਬਾਗ ਦੇ ਕੋਲ ਪਹੁੰਚਾ ਦਿਓ, ਵੀ ਉੱਥੇ ਇਸ ਘੋੜੇ ਨੂੰ ਪਹੁੰਚਾਇਆ ਜਾਵੇ, ਇਹਨਾਂ ਦੋਵਾਂ ਦਾ ਆਪਸ ਵਿਚ ਪਿਆਰ ਹੈ। ਤੇ ਜਦੋਂ ਸਤਿਗੁਰਾਂ ਨੇ ਬਚਨ ਕੀਤਾ ਤੇ ਸੇਵਕਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਤੁਸੀਂ ਇਸ ਘੋੜੇ ਨੂੰ ਉੱਥੇ ਪਹੁੰਚਾਉਣ ਦੀ ਵਾਰਤਾ ਨਾ ਕਰੋ, ਤੁਸੀਂ ਕਿਰਪਾ ਕਰੋ ਜਿਹੜਾ ਗੁਲਬਾਗ ਘੋੜਾ ਉਹਨੂੰ ਇੱਥੇ ਲਿਆਉਣ ਦੀ ਗੱਲ ਕਰੋ, ਤੁਸੀਂ ਸੇਵਕ ਦੀ ਡਿਊਟੀ ਲਾਓ ਕਿਸੇ ਦੀ, ਦਿਲਬਾਗ ਦੇ ਘੋੜੇ ਦਾ ਦੋਨਾਂ ਦਾ ਮਿਲਾਪ ਕਰ ਦਿਓ, ਦਿਲਬਾਗ ਘੋੜਾ ਛੱਡ ਕੇ ਨਹੀਂ ਆਉਣਾ। ਸਤਿਗੁਰੂ ਜੀ ਬੜੇ ਸੁੰਦਰ ਘੋੜੇ ਨੇ, ਗੁਰੂ ਕੀਆਂ ਸੰਗਤਾਂ ਨੇ ਇਹ ਭੇਟਾ ਕੀਤੇ ਨੇ, ਗੁਰੂ ਕੇ ਸਿੱਖਾਂ ਦੀ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਨਾਲ ਇਹ ਘੋੜੇ ਲਿਆਂਦੇ ਨੇ, ਤੇ ਸਤਿਗੁਰੂ ਜੀ ਇਹ ਗੁਰੂ ਕੀ ਇਮਾਨਤ ਦੇ ਗੁਰੂ ਘਰ ਦੇ ਵਿੱਚ ਸੋਭਾ ਦੇਣੀ ਚਾਹੀਦੀ ਹੈ। ਤੇ ਸਾਡੀ ਸਾਰੀ ਸੰਗਤ ਦੀ ਬੇਨਤੀ ਹੈ, ਸਾਡੀ ਸਾਰੀ ਸੰਗਤ ਦੀ ਅਰਜੋਈ, ਸਤਿਗੁਰੂ ਜੀ ਜਿਹੜਾ ਗੁਲਬਾਗ ਘੋੜਾ ਹੈ ਉਹਨੂੰ ਫਿਰ ਇੱਥੇ ਲਿਆਂਦਾ ਜਾਵੇ। ਹੁਣ ਜਦੋਂ ਸੰਗਤਾਂ ਬੇਨਤੀਆਂ ਕਰਦੀਆਂ ਨੇ, ਸਤਿਗੁਰੂ ਜੀ ਸੰਗਤਾਂ ਦਾ ਸਤਿਕਾਰ ਕਰਦੇ ਨੇ, ਕਹਿੰਦੇ ਹਨ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ, ਦੀਵਾਨ ਦੇ ਵਿੱਚ ਬਚਨ ਕੀਤਾ ਭਾਈ ਸਿੱਖੋ ਕੋਈ ਗੁਰੂ ਕਾ ਪਿਆਰਾ ਸਿੱਖ ਜਾਵੇ ਜਿਹੜਾ ਗੁਲਬਾਗ ਘੋੜਾ ਲਾਹੌਰ ਦੇ ਵਿੱਚ ਸ਼ਾਹਜਹਾਨ ਦੇ ਕਿਲੇ ਦੇ ਵਿੱਚ ਰਾਵੀ ਦੇ ਕਿਨਾਰੇ ਤੇ ਕਿਲਾ ਹੈ, ਉਸ ਕਿਲੇ ਦੇ ਵਿੱਚ ਇਹ ਘੋੜਾ ਹੈ, ਉਸ ਘੋੜੇ ਨੂੰ ਲਿਆਉਣ ਦੀ ਕੋਈ ਸੇਵਾ ਕਰੇ। ਹੁਣ ਸਾਧ ਸੰਗਤ ਜੀ ਉਸ ਕਿਲੇ ਵਿੱਚ ਪਹੁੰਚਣਾ ਬੜੀ ਔਖੀ ਗੱਲ ਹੈ। ਕਹਿੰਦੇ ਜਦੋਂ ਇਹ ਸਤਿਗੁਰਾਂ ਨੇ ਆਵਾਜ਼ਾਂ ਦਿੱਤਾ ਤੇ ਬਾਬਾ ਵਿਧੀ ਚੰਦ ਉੱਠ ਕੇ ਫਿਰ ਹਾਜ਼ਰ ਹੋ ਗਏ, ਕਹਿਣ ਲੱਗੇ ਸਤਿਗੁਰੂ ਜੀ ਕਿਰਪਾ ਕਰੋ ਇਹ ਘੋੜਾ ਲਿਆਉਣ ਦੀ ਸੇਵਾ ਵੀ ਤੁਸੀਂ ਮੇਰੀ ਝੋਲੀ ਵਿੱਚ ਪਾ ਦਿਓ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਬਾਬਾ ਵਿਧੀ ਚੰਦ ਜੀ ਅੱਗੇ ਤੁਸੀਂ ਘੋੜਾ ਲੈ ਕੇ ਆਏ ਹੋ, ਇੰਨਾ ਸਮਾਂ ਇੰਨੇ ਮਹੀਨੇ ਉਸ ਕਿਲੇ ਵਿੱਚ ਰਹਿ ਕੇ ਆਏ ਹੋ, ਹੁਣ ਜਦੋਂ ਤੁਸੀਂ ਜਾਵੋਗੇ ਤੁਹਾਨੂੰ ਉਹ ਪਛਾਣ ਲੈਣਗੇ, ਤੁਹਾਡੇ ਵਾਸਤੇ ਦੂਜਾ ਘੋੜਾ ਲਿਆਉਣਾ ਬੜਾ ਕਠਿਨ ਹੈ, ਪਹਿਲਾ ਘੋੜਾ ਲਿਆਉਣਾ ਵੀ ਕਠਿਨ ਸੀ ਪਰ ਤੁਸੀਂ ਉਹ ਸੇਵਾ ਨਿਭਾ ਦਿੱਤੀ, ਹੁਣ ਦੂਜਾ ਘੋੜਾ ਲਿਆਉਣਾ ਵੀ ਔਖੀ ਗੱਲ ਹੈ। ਬਾਬਾ ਵਿਧੀ ਚੰਦ ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਜਦੋਂ ਤੁਹਾਡੀ ਕਿਰਪਾ ਦਾ ਹੱਥ ਮੇਰੇ ਸੀਸ ਤੇ ਹੋਇਆ ਫਿਰ ਦੂਜਾ ਘੋੜਾ ਲਿਆਉਣਾ ਮੇਰੇ ਵਾਸਤੇ ਕੋਈ ਔਖੀ ਗੱਲ ਨਹੀਂ। ਸਤਿਗੁਰੂ ਜੀ ਇਹ ਦਿਲਬਾਗ ਗੁਲਬਾਗ ਦਾ ਮਿਲਾਪ ਮੈਂ ਕਰਾਵਾਂਗਾ, ਇਹ ਕਿਰਪਾ ਤੁਸੀਂ ਮੇਰੇ ਤੇ ਕਰੋ, ਇਹ ਸੇਵਾ ਮੇਰੀ ਝੋਲੀ ਵਿੱਚ ਪਾ ਦਿਓ। ਸਤਿਗੁਰੂ ਜੀ ਮੈਂ ਬਚਨ ਕਰਦਾ ਹਾਂ, ਪਹਿਲਾ ਘੋੜਾ ਤੇ ਮੈਂ ਚੋਰੀ ਕਰਕੇ ਲੈ ਕੇ ਆਇਆ, ਬਿਨਾਂ ਦੱਸਿਓ ਲੈ ਕੇ ਆਇਆ, ਹੁਣ ਜਿਹੜਾ ਦੂਜਾ ਘੋੜਾ ਲੈ ਕੇ ਆਵਾਂਗਾ ਸਤਿਗੁਰੂ ਜੀ ਉਹਨਾਂ ਮੁਗਲਾਂ ਨੂੰ ਦੱਸ ਕੇ ਆਵਾਂਗਾ ਕਿ ਪਹਿਲਾ ਘੋੜਾ ਵੀ ਦਿਲਬਾਗ ਮੈਂ ਲੈ ਕੇ ਗਿਆ, ਆ ਦੂਜਾ ਘੋੜਾ ਵੀ ਮੈਂ ਲੈ ਕੇ ਚੱਲਿਆ ਹਾਂ, ਸਤਿਗੁਰੂ ਜੀ ਇਸ ਵਾਰ ਮੁਗਲਾਂ ਨੂੰ ਦੱਸ ਕੇ ਆਵਾਂਗਾ, ਸ਼ਾਹਜਹਾਨ ਨੂੰ ਉਹਦੀਆਂ ਫੌਜਾਂ ਨੂੰ ਦੱਸ ਕੇ ਆਵਾਂਗਾ, ਸਤਿਗੁਰੂ ਜੀ ਕਿਰਪਾ ਕਰੋ ਇਹ ਸੇਵਾ ਤੁਸੀਂ ਮੇਰੀ ਝੋਲੀ ਵਿੱਚ ਪਾਵੋ। ਬਾਬਾ ਵਿਧੀ ਚੰਦ ਸੰਗਤਾਂ ਦੇ ਸਾਹਮਣੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਇੰਜ ਆਗਿਆ ਮੰਗਦੇ ਹਾਂ ਜੀ। ਉਹ ਵਿਧੀ ਚੰਦ ਨੇ ਕਿਹਾ ਹੱਥ ਜੋੜ ਕੇ ਤੇ ਉਹ ਆ ਗਿਆ ਲਾਹੌਰ ਵੱਲ ਜਾਵਾ, ਵਿਧੀ ਚੰਦ ਨੇ ਕਿਹਾ ਹੱਥ ਜੋੜ ਕੇ ਤੇ ਉਹ ਆ ਗਿਆ ਲਾਹੌਰ ਵੱਲ ਜਾਵਾ,
ਵਿੱਚੋਂ ਸੱਜੇ ਪਾਤਸ਼ਾਹ ਘੋੜਾ ਦੂਸਰਾ ਕਿਲੇ ਦੇ ਵਿੱਚੋਂ ਲਿਆਵਾਂ ਹੋਵੇ ਆਗਿਆ ਰੇ ਮੈਨੂੰ ਸੱਜੇ ਪਾਤਸ਼ਾਹ ਘੋੜਾ ਦੂਸਰਾ ਕਿਲੇ ਦੇ ਵਿੱਚੋਂ ਲਿਆਵਾਂ ਸੀਸ ਤੇ ਨਾਲ ਖੁਸ਼ੀਆਂ ਦੇ ਪੰਦ ਨੂੰ ਮੁਕਾਵਾਂ ਹੱਥ ਰੱਖ ਦਿਓ ਗੁਰੂ ਜੀ ਮੇਰੇ ਸੀਸ ਤੇ ਨਾਲ ਖੁਸ਼ੀਆਂ ਦੇ ਪੰਦ ਨੂੰ ਮੁਕਾਵਾਂ
ਹੱਥ ਰੱਖ ਦਿਓ ਗੁਰੂ ਜੀ ਮੇਰੇ ਸੀਸ ਤੇ ਨਾਲ ਖੁਸ਼ੀਆਂ ਦੇ ਪੰਦ ਨੂੰ ਮੁਕਾਵਾਂ ਹੱਥ ਰੱਖ ਦਿਓ ਗੁਰੂ ਜੀ ਮੇਰੇ ਸੀਸ ਤੇ ਨਾਲ ਖੁਸ਼ੀਆਂ ਦੇ ਪੰਦ ਨੂੰ
ਸੀਸ ਤੇ ਨਾਲ ਖੁਸ਼ੀਆਂ ਦੇ ਪੰਦ ਨੂੰ ਮੁਕਾਵਾਂ ਹੱਥ ਰੱਖ ਦਿਓ ਗੁਰੂ ਜੀ ਮੇਰੇ ਸੀਸ ਤੇ ਨਾਲ ਖੁਸ਼ੀਆਂ ਦੇ ਪੰਦ ਨੂੰ ਮੁਕਾਵਾਂ
ਹੱਥ ਰੱਖ ਦਿਓ ਗੁਰੂ ਜੀ ਮੇਰੇ ਸੀਸ ਤੇ ਨਾਲ ਖੁਸ਼ੀਆਂ ਦੇ ਪੰਦ ਨੂੰ ਮੁਕਾਵਾਂ ਹੱਥ ਰੱਖ ਦਿਓ ਗੁਰੂ ਜੀ ਮੇਰੇ ਸੀਸ ਤੇ ਨਾਲ ਖੁਸ਼ੀਆਂ ਦੇ ਪੰਦ ਨੂੰ
ਬਾਗ ਨੂੰ ਲਿਆਵਾਂ ਮੈਂ ਦਿਲ ਬਾਗ ਗੋਲ ਬਾਗ ਨੂੰ ਮਿਲਾਵਾਂ ਦਿਲ ਚਾਹੁੰਦਾ ਗੋਲ ਬਾਗ ਨੂੰ ਲਿਆਵਾਂ ਮੈਂ ਦਿਲ ਬਾਗ ਗੋਲ ਬਾਗ ਨੂੰ ਮਿਲਾਵਾਂ ਬਾਗ ਨੂੰ ਲਿਆਵਾਂ ਮੈਂ ਦਿਲ ਬਾਗ ਗੋਲ ਬਾਗ ਨੂੰ ਮਿਲਾਵਾਂ ਦਿਲ ਚਾਹੁੰਦਾ ਗੋਲ ਬਾਗ ਨੂੰ ਲਿਆਵਾਂ ਮੈਂ ਦਿਲ ਬਾਗ ਗੋਲ ਬਾਗ ਨੂੰ ਮਿਲਾਵਾਂ ਚਾਹੁੰਦਾ ਘੋੜਾ ਦੱਸ ਕੇ ਲਿਆਵਾਂ ਦੀ ਕੱਟਾ ਵੈਰੀ ਦੀਆਂ ਅੱਖਾਂ ਵਿੱਚ ਪਾਵਾਂ ਦਿਲ ਚਾਹੁੰਦਾ ਘੋੜਾ ਦੱਸ ਕੇ ਲਿਆਵਾਂ ਦੀ ਕੱਟਾ ਵੈਰੀ ਦੀਆਂ ਅੱਖਾਂ ਵਿੱਚ ਪਾਵਾਂ
ਦਿਲ ਚਾਹੁੰਦਾ ਘੋੜਾ ਦੱਸ ਕੇ ਲਿਆਵਾਂ ਦੀ ਕੱਟਾ ਵੈਰੀ ਦੀਆਂ ਅੱਖਾਂ ਵਿੱਚ ਪਾਵਾਂ ਦਿਲ ਚਾਹੁੰਦਾ ਘੋੜਾ ਦੱਸ ਕੇ ਲਿਆਵਾਂ ਦੀ
ਦੱਸ ਕੇ ਲਿਆਵਾਂ ਰੀ ਕੱਟਾ ਵੈਰੀ ਦੀਆਂ ਅੱਖਾਂ ਵਿੱਚ ਪਾਵਾਂ ਦਿਲ ਚਾਹੁੰਦਾ ਗੋਲਾ ਦੱਸ ਕੇ ਲਿਆਵਾਂ ਰੀ ਕੱਟਾ ਵੈਰੀ ਦੀਆਂ ਅੱਖਾਂ ਵਿੱਚ ਪਾਵਾਂ ਅਣਖੀਆ ਦੀ ਕਹਿ ਸੂਰਮਾ ਕਹਿ ਸੂਰਮਾ ਸੂਰਮਾ ਬਿਧੀ ਚਾਂਦੀ ਅਣਖੀਆ ਛੇਤੀ ਮੁੜਾਂਗਾ ਮੈਂ ਦੇਰ ਨਾ ਲਗਾਵਾਂ ਕਹਿ ਚਾਹੇ ਸੂਰਮਾ ਬਿਧੀ ਚਾਂਦੀ ਅਣਖੀਆ ਛੋਤੀ ਮੁੜਾਂਗਾ ਮੈਂ ਦੇਰ ਨਾ ਲਗਾਵਾ ਸੂਰਮਾ ਬਿਧੀ ਚਾਂਦੀ ਅਣਖੀਆਂ ਕਹੇ ਸੂਰਮਾ ਕਹੇ ਸੂਰਮਾ ਸੂਰਮਾ ਬਿਧੀ ਚਾਂਦੀ ਅਣਖੀਆਂ ਕਹੇ ਸੂਰਮਾ ਕਹੇ ਸੂਰਮਾ ਸੂਰਮਾ ਬਿਧੀ ਚਾਂਦੀ ਅਣਖੀਆਂ ਛੋਤੀ ਮੁੜਾਂਗਾ ਮੈਂ ਦੇਰ ਨਾ ਲਗਾਵਾ ਕਹੇ ਸੂਰਮਾ ਬਿਧੀ ਚਾਂਦੀ ਅਣਖੀਆਂ ਛੋਤੀ ਮੁੜਾਂਗਾ ਮੈਂ ਦੇਰ ਨਾ ਲਗਾਵਾ
ਕਹਿੰਦੇ ਬਾਬਾ ਬਿਧੀ ਚੰਦ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਲੱਗਾ ਕਰਨ ਕਹਿਣ ਲੱਗਾ ਸਤਿਗੁਰੂ ਜੀ ਕਿਰਪਾ ਕਰੋ ਇਹ ਸੇਵਾ ਮੇਰੀ ਝੋਲੀ ਵਿੱਚ ਪਾ ਦਿਓ ਸਤਿਗੁਰੂ ਜੀ ਪਹਿਲਾ ਘੋੜਾ ਤੇ ਮੈਂ ਬਿਨਾਂ ਦੱਸਿਓ ਲੈ ਕੇ ਆਇਆ ਘਸੇਰਾ ਬਣ ਕੇ ਘੋੜਾ ਲੈ ਕੇ ਆਇਆ ਹਾਂ ਆਹ ਦੂਜਾ ਘੋੜਾ ਸਤਿਗੁਰੂ ਜੀ ਜਿਹੜਾ ਲੈ ਕੇ ਆਵਾਂਗਾ ਮੈਂ ਉਹਨਾਂ ਮੁਗਲਾਂ ਨੂੰ ਉਹਨਾਂ ਹਾਕਮਾਂ ਨੂੰ ਦੱਸ ਕੇ ਆਵਾਂਗਾ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਆਗਿਆ ਮੰਗੀ ਕਹਿਣ ਲੱਗਾ ਸਤਿਗੁਰੂ ਜੀ ਤੁਹਾਡੀ ਕਿਰਪਾ ਦਾ ਹੱਥ ਮੇਰੇ ਸੀਸ ਤੇ ਹੋਇਆ ਜਦੋਂ ਤੁਸੀਂ ਕਿਰਪਾ ਦਾ ਹੱਥ ਮੇਰੇ ਸੀਸ ਤੇ ਰੱਖ ਦਿੱਤਾ ਇਹ ਕਾਰਜ ਦੇ ਤੁਸੀਂ ਆਪ ਕਰਾਉਣੇ ਨੇ ਸਾਡੇ ਵਰਗਿਆਂ ਨੂੰ ਤੇ ਇੱਕ ਵਡਿਆਈ ਬਖਸ਼ਦੇ ਹੋ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੇਰੀ ਪੀੜੀ ਦੇ ਮਾਲਕ ਨੇ ਦਇਆ ਕੀਤੀ ਕਹਿਣ ਲੱਗੇ ਠੀਕ ਹੈ ਬਾਬਾ ਬਿਧੀ ਚੰਦ ਜੀ ਜਾਓ ਇਹ ਸੇਵਾ ਤੁਸੀਂ ਲੁੱਟ ਕੇ ਆਓ ਬਾਬਾ ਬਿਧੀ ਚੰਦ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਆਗਿਆ ਲੈ ਕਰਕੇ ਸਾਧ ਸੰਗਤ ਜੀ ਫਿਰ ਲਾਹੌਰ ਦੀ ਧਰਤੀ ਵਿੱਚ ਪਹੁੰਚਿਆ ਜਾ ਕੇ ਭਾਈ ਬੋੜੂ ਜੀ ਦੇ ਨਾਲ ਮਿਲਾਪ ਕੀਤਾ ਇੱਥੇ ਬਾਬਾ ਬੋੜੂ ਜੀ ਜਿਹੜੇ ਧੰਨ ਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਘਰ ਦੇ ਸੇਵਕ ਨੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਨਾਲ ਪਿਆਰ ਕਰਨ ਵਾਲੇ ਨੇ ਕਹਿੰਦੇ ਹਨ ਉਹਨਾਂ ਦੇ ਨਾਲ ਜਾ ਕੇ ਮਿਲਾਪ ਕੀਤਾ ਤੇ ਉਹਨਾਂ ਨੂੰ ਜਾ ਕੇ ਸਾਰੀ ਵਾਰਤਾ ਦੱਸੀ ਭਾਈ ਸਿੱਖਾ ਪਹਿਲਾ ਘੋੜਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਘਰ ਦੀ ਅਮਾਨਤ ਮੈਂ ਲੈ ਕੇ ਗਿਆ ਹਾਂ ਦੂਜਾ ਘੋੜਾ ਲੈਣ ਵਾਸਤੇ ਆਇਆ ਸਤਿਗੁਰਾਂ ਨੇ ਮੇਰੀ ਡਿਊਟੀ ਲਾਈ ਹੈ ਭਾਈ ਬੋੜੂ ਜੀ ਕਹਿਣ ਲੱਗੇ ਭਾਈ ਸਿੱਖਾ ਮੁਗਲ ਅੱਗੇ ਹਰਕਾਏ ਫਿਰਦੇ ਨੇ ਉਹ ਭਾਲ ਕਰਦੇ ਫਿਰਦੇ ਨੇ ਵੀ ਪਹਿਲਾ ਘੋੜਾ ਲੈ ਕੇ ਕੌਣ ਗਿਆ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਦੂਜਾ ਘੋੜਾ ਤੁਹਾਡੇ ਵਾਸਤੇ ਲਿਜਾਣਾ ਬੜੀ ਔਖੀ ਗੱਲ ਹੈ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਭਾਈ ਸਿੱਖਾ ਘਬਰਾ ਨਾ ਮੇਰੇ ਉੱਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਕਿਰਪਾ ਹੈ ਕਾਰਜ ਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪ ਕਰਨਾ ਹੈ ਇਹ ਤੇ ਸਾਡੇ ਵਰਗਿਆਂ ਨੂੰ ਇੱਕ ਵਡਿਆਈ ਦਿੰਦੇ ਨੇ ਸਤਿਗੁਰੂ ਮਹਾਰਾਜ ਜੀ ਕਾਰਜ ਕਰਨਗੇ ਜਿਵੇਂ ਬਾਬਾ ਬਿਧੀ ਚੰਦ ਜੀ ਫਿਰ ਦੂਜਾ ਘੋੜਾ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਜਾਂਦੇ ਨੇ ਸੋ ਇਸ ਤੋਂ ਅਗਲੇ ਇਤਿਹਾਸ ਦਾਸ ਆਉਣ ਵਾਲੇ ਸਮੇਂ ਵਿੱਚ ਬੇਨਤੀ ਕਰਦੇ ਰਹਿਣਗੇ ਸਮਾਂ ਸਮਾਪਤ ਹੈ ਭੁੱਲਾਂ ਚੁੱਕਾਂ ਦੀਆਂ ਖੰਮਾਂ ਬਖਸ਼ਣੀਆਂ ਇਤਿਹਾਸ ਦਾ ਸਤਿਕਾਰ ਕਰਦੇ ਹੋਏ ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਦੇ ਗੱਫੇ ਹਾਜ਼ਰ ਹੁੰਦੇ ਨੇ ਗਰੀਬ ਨਿਵਾਜ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋ ਖੁਸ਼ੀਆਂ ਬਖਸ਼ਣ ਸੋ ਆਉਣ ਵਾਲਾ ਸਮਾਂ ਭਾਈ ਸਾਹਿਬ ਜੀ ਦੇ ਪਾਸੋਂ ਸਰਵਣ ਕਰੋ ਦਾਸਾਂ ਨੂੰ ਪਿਆਰ ਦੇ ਨਾਲ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।